ਦੂਸਰੇ ਰਤਨ ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ। ਅਸੀਂ ਉੱਪਰ ਦੱਸ ਚੁੱਕੇ ਹਾਂ ਕਿ ਸਤਿਗੁਰੂ ਜੀ ਜਗਤ ਦੇ ਸਰੂਪ ਤੇ ਆਤਮ ਗਿਆਨ ਨੂੰ ਪ੍ਰਤੱਖ ਤੱਕ ਕੇ ਉਸ ਅੰਦਰ ਲਿਵਲੀਨ ਹੋ ਕੇ ਹਰ ਰਸ ਤੇ ਰੂਪ ਵਿੱਚ ਵਸ ਰਹੇ ਨਿਜ ਆਤਮਾ ਨੂੰ ਹੀ ਪ੍ਰਤੱਖ ਤੱਕ ਕੇ ਇਸ ਤਪਦੇ ਸੰਸਾਰ ਨੂੰ ਟਾਪਣਾ ਤੇ ਉਸ ਲਈ ਸੁਖੀ ਕਰਨ ਤੇ ਸਾਧਨ ਜੋੜਨ ਤੇ ਸਤ ਮਾਰਗ ਦਾ ਸੰਸਾਰ ਨੂੰ ਪੱਖ ਪ੍ਰਦਰਸ਼ਨ ਕਰਨਾ, ਇਹ ਪਾਵਨ ਸਿੱਖ ਮਤ ਦਾ ਮਹਾਨ ਤੇ ਮੁੱਢਲਾ ਅੰਤਰੀਵ ਤੱਤ ਹੈ। ਸੰਸਾਰ ਦੇ ਕਰਮ ਕਰਦਿਆਂ ਨਿਹ ਕਰਮ ਤੇ ਮਾਇਆ ਅੰਦਰ ਉਦਾਸੀ ਗੁਰਮੁਖਾਂ ਦਾ ਧਰਮ ਹੈ। ਉਸਦਾ ਧਾਰਨੀ ਹੋ ਕੇ ਸੰਸਾਰ ਦੇ ਭਲੇ ਹਿੱਤ ਹਰ ਕਦਮ ਚੁੱਕਣਾ ਤੇ ਕਦੇ ਪੈਰ ਪਿੱਛਾ ਨਾ ਹਟਾਣਾ, ਇਹ ਸਿੱਖੀ ਦਾ ਮੁੱਢਲਾ ਕਰਮ ਹੈ। ਇਹ ਅਕਹਿ ਸ਼ਕਤੀ ਤੇ ਪਰਮ ਤੱਤ ਨੂੰ ਹਰ ਸਮੇਂ ਕਿਸੇ ਮਹਾਨ ਵਿਅਕਤੀ ਰਾਹੀਂ ਉਤਸਾਹਨ ਮਿਲਦੀ ਹੈ। ਐਸੇ ਹੀ ਯੁੱਗ ਪੁਰਸ਼ ਬਾਬਾ ਸਾਹਿਬ ਸਿੰਘ ਜੀ ਦਾ ਜਨਮ ਚੈਤ ਸੁਦੀ ਪੰਚਮੀ ਦਿਨ ਐਤਵਾਰ ਸੰਮਤ 1812 ਨੂੰ ਬੇਦੀ ਅਜੀਤ ਸਿੰਘ ਜੀ ਊਨਾ ਦੇ ਗ੍ਰਹਿ ਵਿਖੇ ਮਾਤਾ ਸਰੂਪ ਦੇਵੀ ਦੀ ਕੁੱਖ ਵਿੱਚੋਂ ਅੰਮ੍ਰਿਤ ਵੇਲੇ ਦੇ ਮਹਾਨ ਪਵਿੱਤਰ ਤੇ ਦੇਰ ਸਮੇਂ ਹੋਇਆ। ਬਾਬਾ ਅਜੀਤ ਸਿੰਘ ਜੀ ਉਸ ਸਮੇਂ ਪੂਰਬ ਵੱਲ ਗਏ ਹੋਏ ਸਨ। ਸ਼੍ਰੀ ਪਟਨੇ ਸਾਹਿਬ ਉਹਨਾਂ ਨੂੰ ਬੱਚੇ ਦੇ ਜਨਮ ਦੀ ਖਬਰ ਭੇਜੀ ਗਈ। ਇਹ ਸੁਣ ਕੇ ਉਹਨਾਂ ਸ਼੍ਰੀ ਤਖਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਕੜਾ ਪ੍ਰਸ਼ਾਦ ਕਰਵਾ ਕੇ ਅਰਦਾਸ ਕਰਵਾਈ, ਸੱਚੇ ਪਾਤਸ਼ਾਹ ਆਉਣ ਵਾਲਾ ਸਪੁੱਤਰ ਕੁਲ ਦਾ ਰੋਸ਼ਨ ਮੁਨਾਰਾ ਤੇ ਕੌਮ ਦਾ ਸਾਥੀ ਤੇ ਤੇਰੇ ਨਾਮ ਨੂੰ ਚੋ ਤਰਫੇ ਫੈਲਾਉਣ ਵਾਲਾ ਹੋਵੇ। ਇਹ ਅਰਦਾਸ ਐਸੇ ਰੰਗ ਵਿੱਚ ਹੋਈ ਕਿ ਸਾਰੀ ਹਾਜ਼ਰ ਸੰਗਤ ਨੇ ਮਨੋ ਅਰਦਾਸ ਕੀਤੀ ਤੇ ਸਾਹਿਬਜ਼ਾਦੇ ਬਾਰੇ ਮੰਗਲਮਈ ਕਾਮਨਾਵਾਂ ਕੀਤੀਆਂ। ਸਾਰੀ ਸੰਗਤ ਤੇ ਹੋਰ ਸੁਨੇਹਾਂ ਤੇ ਮਿੱਤਰਾਂ ਸਤਸੰਗੀਆਂ ਵੱਲੋਂ ਹਜ਼ਾਰਾਂ ਰੁਪਈਆਂ ਦੇ ਉਪਹਾਰ ਛੋਟੇ ਸਾਹਿਬਜ਼ਾਦੇ ਹਿੱਤ ਮਿਲ ਗਏ, ਜੋ ਕਿ ਬੇਦੀ ਸਾਹਿਬ ਨੇ ਉਨੇ ਸਾਹਿਬ ਭੇਜ ਦਿੱਤੇ। ਕਹਿੰਦੇ ਨੇ ਹੁਣ ਹਰ ਦਰਖਤ ਦੇ ਪੱਤੇ ਚਿਕਨੇ ਹੁੰਦੇ ਹਨ। ਹਰ ਪਿੱਛੋਂ ਜਾ ਕੇ ਵੱਡਾ ਹੋਣ ਵਾਲਾ ਮਨੁੱਖ ਬਚਪਨ ਅੰਦਰ ਹੀ ਕਰਤੱਵਯ ਤੇ ਵਿਚਾਰ ਦੀ ਉੱਚਤਾ ਕਰਕੇ ਪੂਜਣ ਯੋਗ ਹੋ ਜਾਂਦਾ ਹੈ। ਬਾਬਾ ਸਾਹਿਬ ਸਿੰਘ ਛੇਤੀ ਹੀ ਪਾਂਧੇ ਪਾਸ ਪੜ੍ਹਨ ਬੈਠੇ ਤਾਂ ਕਿ ਗੁਰਬਾਣੀ ਤਾਂ ਕਰ ਪੜ੍ਹਨੀ ਹੈ, ਪਰ ਗਣਿਤ ਸ਼ਾਸਤਰ ਆਦਿ ਬਾਹਰ ਪੰਡਤ ਤੋਂ ਪੜ੍ਹ ਲੈਣ। ਲੋਕ ਆਪ ਜੀ ਦੀ ਤੀਖਣ ਬੁੱਧੀ, ਵਿਚਾਰਾਂ ਦੀ ਵਿਸ਼ਾਲਤਾ ਤੇ ਖਿਆਲਾਂ ਅੰਦਰ ਗਹਿਰਾਈਆਂ ਤੱਕ ਕੇ ਕੁਝ ਪਾਂਧੇ ਨੂੰ ਗਿਲੇ ਗੁਜ਼ਾਰੀਆਂ ਕੀਤੀਆਂ ਕਿ ਤੁਸੀਂ ਛੋਟੇ ਤੇ ਵੱਡੇ ਲੋਕਾਂ ਦੇ ਬੱਚਿਆਂ ਵਿੱਚ ਵਿਤਕਰੇ ਕਰਦੇ ਹੋ। ਪਰ ਪਾਂਧਾ ਵਿਚਾਰਾ ਆਪ ਹੈਰਾਨ ਸੀ ਕਿ ਉਹ ਕੀ ਕਰੇ। ਉਹ ਸਾਫ਼ ਆਖਦਾ ਸੀ ਕਿ ਸਾਹਿਬਜ਼ਾਦੇ ਦੀ ਬੁੱਧੀ ਦਾ ਆਮ ਬੱਚਿਆਂ ਦੀ ਬੁੱਧੀ ਨਾਲ ਮੇਲ ਨਹੀਂ ਜੁੜਦਾ, ਉਹ ਇੱਕ ਸਾਧਾਰਨ ਬਲ ਬੁੱਧੀ ਤੇ ਵਿਚਾਰਧਾਰਾ ਦੇ ਮਨੁੱਖ ਹਨ। ਇਸੇ ਹੀ ਕਰਕੇ ਇਸ ਆਦਮੀ ਨੇ ਆਤਮ ਸ਼ਕਤੀ ਪ੍ਰਦਾਨ ਕਰਨ ਹਿਤ ਬਾਬਾ ਜੀ ਪਾਸ ਬੇਨਤੀ ਕੀਤੀ। ਉਹ ਉਹਨਾਂ ਦਾ ਵਿਦਿਆ ਗੁਰੂ ਪੰਡਤ ਹੀ ਸੀ। ਆਪੇ ਪੰਡਤ ਨੂੰ ਗੁਰੂ ਗੁਰੂ ਦੱਸ ਕੇ ਭਵ ਸਾਗਰ ਨੂੰ ਸਹਿਜੀ ਤਰ ਜਾਣ ਦਾ ਸਾਧਨ ਦੱਸਿਆ। ਉਹ ਬੜੀਆਂ ਛੋਟੀਆਂ ਪਰ ਭਾਵਪੂਰਨ ਤੇ ਗੰਭੀਰ ਗੱਲਾਂ ਕਰਦੇ ਸਨ। ਪੰਡਤ ਇਤਨਾ ਪ੍ਰਭਾਵਿਤ ਹੋਇਆ ਕਿ ਉਹ ਆਪ ਨੂੰ ਮੁਕਤ ਜੁਗਤ ਦਾਤਾ ਹੀ ਕਹਿਣ ਲੱਗ ਪਿਆ। ਭਾਵੇਂ ਇਸ ਸਮੇਂ ਉਹਨਾਂ ਦੀ ਆਯੂ ਅਜੇ ਮਸਾਂ 5 ਹੀ ਸਾਲ ਦੀ ਸੀ, ਪਰ ਮਹਾਨ ਮਨੁੱਖ ਦੇ ਮਹਾਨ ਹੀ ਕਰਤੱਵ ਇਨ੍ਹਾਂ ਹੀ ਗੱਲਾਂ ਤੋਂ ਸਾਬਤ ਹੁੰਦੇ ਹਨ ਕਿ ਉਹ ਇਤਨੀ ਛੋਟੀ ਆਯੂ ਅੰਦਰ ਹੀ ਇੱਕ ਮਹਾਨ ਪ੍ਰਬਲ ਤੇ ਉੱਚੀ ਵਿਚਾਰ ਦੇ ਮਾਲਕ ਸਨ। ਹਰ ਕੋਈ ਪਾਸ ਆ ਕੇ ਇਹ ਅਸਰ ਕਬੂਲਦਾ ਸੀ ਕਿ ਬਾਬਾ ਅਜੀਤ ਸਿੰਘ ਜੀ ਦਾ ਪੁੱਤਰ ਇੱਕ ਮਹਾਨ ਹਸਤੀ ਹੈ। ਸ਼੍ਰੀ ਕਲਗੀਧਰ ਮਹਾਰਾਜ ਜੀ ਤੋਂ ਪਿੱਛੋਂ ਸਿੱਖ ਸੰਗਤਾਂ ਅੰਦਰ ਕਈ ਤਰ੍ਹਾਂ ਦੀ ਵੱਖਰੀ ਵੱਖਰੀ ਪ੍ਰਜਾ ਦਾ ਰੁਝਾਨ ਪੈਦਾ ਹੋ ਗਿਆ ਸੀ। ਸੋਢੀ ਤੇ ਬੇਦੀ ਸਾਹਿਬਜ਼ਾਦੇ ਆਮ ਤੌਰ ਤੇ ਗੁਰੂਆਂ ਵਾਂਗ ਹੀ ਪੂਜੇ ਤੇ ਸਤਕਾਰੇ ਜਾਂਦੇ ਸਨ। ਕਈ ਵਾਰ ਉਹ ਗੱਦੀਆਂ ਲਗਾ ਕੇ ਤੇ ਪੂਰੇ ਗੁਰੂ ਰੂਪ ਬਣ ਕੇ ਮੰਤਰ ਵੀ ਦਿੰਦੇ ਸਨ। ਪਰ ਮਰਿਆਦਾ ਪੁਰਸ਼ੋਤਮ ਸਾਹਿਬਜ਼ਾਦੇ ਆਮ ਤੌਰ ਪਰ 5 ਪਿਆਰਿਆਂ ਰਾਹੀਂ ਹੀ ਅੰਮ੍ਰਿਤਪਾਨ ਕਰਕੇ ਤੇ ਹੋਰਨਾਂ ਨੂੰ ਵੀ ਸਿੱਖ ਬਣਨ ਹਿਤ ਗੁਰਮੰਤਰ 5 ਪਿਆਰਿਆਂ ਰਾਹੀਂ ਹੀ ਦਿਲਵਾਉਂਦੇ ਸਨ। ਇਹ ਗੱਲ ਹਰ ਇੱਕ ਜਗ੍ਹਾ ਤੇ ਹਰ ਸਾਹਿਬਜ਼ਾਦੇ ਨਾਲ ਨਹੀਂ ਜੋੜੀ ਜਾ ਸਕਦੀ ਸੀ। ਕਸ਼ਮੀਰ ਦੇ ਸਿੱਖ ਸੇਵਕ बाबा साहिब सिंह जी नू कश्मीर नाल लै गए। आप जी नाल कीर्तन करन हित रबाबी सन। कार भेट लोकां वालों दरबार लगा के मिलदी सी। इको समय उना दे पिता पूरब देश वल ते आप कश्मीर वल नू गए सन। लोकां अंदर नाम बाणी दे प्रभाव दे नाल ही बाबा साहिब सिंह जी ने निर्भय ते निर्वैर होण दा उपदेश शुरू तो ही देना आरंभिया सी। लोक बालक महान आत्मा तो बहुत असर कबूल दे सन। इसे समय आप नू उने साहिब तो संदेश पुजा के उना दे पिता बाबा अजीत सिंह जी पटने साहिब ही समा गए हन। सो आप जी ने पिता जी दा भोग पाया ते महान यज्ञ कीता। पावे अजे छोटी आयु दे ही सन पर उना दे मोड़ियां पर सिखी सेवकी दे घर ग्रस्ती दा बोझ आ पया। तद उना एह साबित कर दिता कि एथे त्याग ग्रस्त दोवे ही परवान हन। उना दा परिवार होर ग्रस्तियां वर्गा आम परिवार नहीं सी, सगो उस परिवार दा कौम उपर भाईचारक सदाचारक ते सियासी तौर पर महान असर पैंदा सी। सो जवान होण समय बाबा साहिब सिंह जी दे विचार एह परपक हो गए कि पंजाब दी एकता ते उच्चता महानता कायम करन उसनू बहाल रखण दा इको एक साधन एही हो सकदा है कि इत्थे एक महान राष्ट्र दी नींव रखी जावे। उस राष्ट्र दी स्थिरता हित उसनू ते उसदे सरप्रस्ता नू हर पासे तो मजबूत ते पक्के कीता जावे। बाबा जी सामे पावे एह महान विचार सी सिख ते खासकर पंजाब दा एक महान राष्ट्र कायम कर दिता जावे जो बारले लुटेरियां तो देश नू परे ही रख सके। आप जी नू एही दिसता सी कि जेकर कोई पक्का बननू ना बनया गया तद कलकत्ते ते बंगाल तो छुट होर हिंद अंदर वस रही यूरोपियन शक्ति किसी समय पंजाब वल ही पैर वधा सकदी है। उसका मुकाबला दुरानिया अबदालिया मुगलां ते पठाना तो किधरे अधिक कठिन है। ओ देश नू लुट दे फिर देश दा सरमाया इसे ही एशिया दी धरती पर ही खर्च कर देंदे सन। पर ए पछमी लुटेरे ता वखरी ही खलकत लेके आणगे ते इस पावन धरती नू पलीत करण आणगे। इत्थों जिथे सोने दी चिड़िया नू काठ दा उल्लू बना दिता जावेगा उथे नाल ही कौम विच मनुखी दर्द पीड़ा समाजिक एकता ते भाईचारक सांझ दा खात्मा करके नवियां तेड़ां ते नवियां समाजिक विचारां खड़ियां करनगे। देश दी पाख्या पछड़ जाएंगी ते मलेश पाख्यां दी प्रधानता छा जाएगी। इस तरह सिख ही नहीं समुचे देश दा धार्मिक ते सदाचारक ढांचा ही खस्ता होके रह जाएगा। मुगल राज आखरी श्वास ले रहा सी। उपर अंग्रेज पश्चिमी हिंद दी वध रही नवी शक्ति नू किसे भी तरह खत्म करना चाहुंदा सी। बारों आए अवदाली ते होर लुटेरे भी किसे ना किसे सिख सरदार नू नाल मलांदे सन। यही कारण सी कि इथे सिख महान राष्ट्र कायम नहीं हो रहा सी। सो साहिब बाबा साहिब सिंह जी ए निश्चित तौर पर जानदे सन कि मेरे कौम दी घरेलू झगड़े चाहे ओ किन्ने वड्डे क्यों ना होण ओह किसे तरह अपनी गरज ते लालच हित कदे भी समुचे पंथक लाभ नू नुकसान नहीं पुजा सकदे। ਇਹ ਤਾਂ ਸਿੱਖ ਦਾ ਇੱਕ ਚਲਨ ਹੀ ਸੀ ਜੋ ਆਮ ਇਹ ਮਸ਼ਹੂਰ ਸੀ ਗੋਤ ਕੀ ਹੈ ਚੱਠੇ ਖਾਣ ਪੀਣ ਨੂੰ ਅੱਡੋ ਅੱਡੀ ਲੜਨ ਪਿਲਣ ਨੂੰ ਇਕੱਠੇ। ਇਹ ਗੱਲ ਕਿਸੇ ਵੀ ਵੱਡੇ ਸਰਦਾਰ ਬਾਰੇ ਨਹੀਂ ਕਹੀ ਜਾ ਸਕਦੀ ਕਿ ਉਸਨੇ ਕੋਈ ਸੰਧੀ ਜਾਂ ਕੰਮ ਸਿੱਖ ਪੰਥ ਦੇ ਮੁਫਾਦ ਵਿਰੁੱਧ ਕਦੇ ਵੀ ਕੀਤਾ ਹੋਵੇ। ਇਸ ਗੱਲ ਦਾ ਸਿਹਰਾ ਅਸਲ ਉਸ ਸਮੇਂ ਬਹੁਤ ਕਰਕੇ ਬਾਬਾ ਸਾਹਿਬ ਜੀ ਦੇ ਸਿਰ ਹੈ। ਉਨ੍ਹਾਂ ਸਿੱਖ ਕੌਮ ਨੂੰ ਬਲਵਾਨ ਇੱਕ ਮੁੱਠ ਤੇ ਇੱਕ ਰਾਸ਼ਟਰ ਬਣਾਉਣ ਅੰਦਰ ਕੋਈ ਅਸਰ ਨਹੀਂ ਰੱਖੀ ਸੀ। ਬਾਬਾ ਜੀ ਦੀ ਸਿੱਖੀ ਸੇਵਕੀ ਸਾਰੇ ਹੀ ਭਾਰਤ ਅੰਦਰ ਸੀ। ਉਹ ਦਿੱਲੀ ਤੋਂ ਪਰੇ ਤਾਂ ਕਿ ਵੱਧ ਰਹੀ ਯੂਨੀਅਨ ਸ਼ਕਤੀ ਤੋਂ ਘਬਰਾਉਂਦੇ ਸਨ। ਕਲਕੱਤੇ ਦਾ ਪੱਕਾ ਤੇ ਮਜ਼ਬੂਤ ਕਿਲਾ ਵਿਲੀਅਮ ਫੋਰਟ ਬਣ ਚੁੱਕਿਆ ਸੀ। ਗੋਰਿਆਂ ਦੀਆਂ ਸੰਦਬੱਧ ਫੌਜਾਂ ਬਾਹਰ ਪਰੇਡ ਕਰਦੀਆਂ ਸਨ। ਇਨ੍ਹਾਂ ਨੂੰ ਤੱਕ ਕੇ ਬਾਬਾ ਜੀ ਦਾ ਗੁਰੂ ਭਗਤ ਪੰਥ ਦਰਦੀ ਤੇ ਦੇਸ਼ ਪਿਆਰ ਨਾਲ ਭਰਿਆ ਹੋਇਆ ਮਨ ਇਹ ਸਦਾ ਸੋਚਦਾ ਰਹਿੰਦਾ ਸੀ ਕਾਸ਼ ਕਦੇ ਮੇਰੇ ਦੇਸ਼ ਪਾਸ ਇਤਨੇ ਸਾਧਨ ਤੇ ਸ਼ਕਤੀਆਂ ਹੋ ਜਾਵੇ। ਅਸੀਂ ਇਹਨਾਂ ਜਥੇਬੰਦੀ ਤੇ ਨੀਤਕ ਖੇਤਰ ਦੇ ਮਾਹਰ ਕੂਟਨੀਤਕ ਲੋਕਾਂ ਨੂੰ ਖਦੇੜ ਕੇ ਇਸ ਪਵਿੱਤਰ ਭੂਮੀ ਤੋਂ ਬਾਹਰ ਕੱਢ ਕੇ ਆਤਮਕ ਤੇ ਸਰੀਰਕ ਤੌਰ ਉੱਪਰ ਸੁਤੰਤਰ ਹੋ ਸਕੀਏ। ਇਸੇ ਹੀ ਚਾਉ ਕਰਕੇ ਉਹਨਾਂ ਨੇ ਊਨੇ ਸਾਹਿਬ ਹਰ ਤਰ੍ਹਾਂ ਦੇ ਹਥਿਆਰ ਤੇ ਖੂਬਸੂਰਤ ਘੋੜੇ ਰੱਖਣੇ ਆਰੰਭੇ ਸਨ। ਅੰਮ੍ਰਿਤ ਦੀ ਦਾਤ ਬਾਬਾ ਸਾਹਿਬ ਸਿੰਘ ਜੀ ਉਹਨਾਂ ਕਰਮ ਦੇ ਧਨੀ ਲੋਕਾਂ ਵਿੱਚੋਂ ਸਨ ਜੋ ਲੋਕਾਂ ਵੱਲੋਂ ਸਤਿਕਾਰ ਮਾਨ ਤੇ ਮਹਾਨਤਾ ਆਪਣੇ ਜਨਮ ਤੋਂ ਹੀ ਨਾਲ ਲੈ ਕੇ ਜਨਮੇ ਸਨ। ਲੋਕਾਂ ਵੱਲੋਂ ਪੂਜੇ ਸਤਿਕਾਰੇ ਜਾਣਾ ਉਹਨਾਂ ਦਾ ਜਨਮ ਸਿੱਧ ਅਧਿਕਾਰ ਹੁੰਦਾ ਹੈ। ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਪਰਿਵਾਰ ਸੰਗਤਾਂ ਆਦਿ ਵੱਲੋਂ ਗੁਰੂਆਂ ਵਾਂਗ ਸਤਿਕਾਰੇ ਤੇ ਪੂਜੇ ਜਾਂਦੇ ਸਨ, ਉਸੇ ਵਿਰਸੇ ਅੰਦਰ ਦਾਤ ਬਾਬਾ ਸਾਹਿਬ ਸਿੰਘ ਜੀ ਨੂੰ ਮਿਲੀ ਸੀ। ਫਿਰ ਉਹਨਾਂ ਦਾ ਪੰਡਤ ਨੂੰ ਉਪਦੇਸ਼ ਸੰਸਾਰੀ ਜੀਵਾਂ ਦੀ ਭਲਾਈ, ਸਤਵਾਦੀ ਤੇ ਸਰਕਰਮੀ ਹੋਣ ਨਾਲ ਬਹਾਦਰ ਦਲੇਰ ਤੇ ਪੰਥ ਦੇਸ਼ ਦੇ ਦਰਦੀ ਜਜ਼ਬੇ ਕਰਕੇ ਉਹ ਪੰਥ ਅੰਦਰ ਮਹੰਤਾਂ ਦੀਆਂ ਸਿੱਖਤਾਂ ਨੂੰ ਛੋ ਰਹੇ ਸਨ। ਪਰ ਫਿਰ ਵੀ ਉਹਨਾਂ ਦਾ ਮਨ ਕਿਸੇ ਸਮੇਂ ਸੋਚਾਂ ਅੰਦਰ ਡੁੱਬ ਜਾਂਦਾ ਸੀ। ਇੱਕ ਦਿਨ ਆਪ ਨੇ ਆਪਣੇ ਇੱਕ ਨਿਕਟਵਰਤੀ ਸਿੱਖ ਜੋ ਅੰਮ੍ਰਿਤਪਾਨ ਕਰਕੇ ਰਹਿਤ ਮਰਿਆਦਾ ਦਾ ਧਾਰਨੀ ਸੀ, ਨਾਲ ਹੀ ਮਨ ਦੀ ਅਵਸਥਾ ਦਾ ਜ਼ਿਕਰ ਕੀਤਾ। ਉਸਨੇ ਬਗੈਰ ਕਿਸੇ ਵਿੰਗ ਟੇਡ ਪਾਉਣ ਦੇ ਕਿਹਾ, ਬਾਬਾ ਜੀ ਨਿਗਰੇ ਦਾ ਹੈ ਨਾਉ ਬੁਰਾ, ਜੇਕਰ ਪੂਰਨ ਸ਼ਾਂਤੀ ਸੁਖ ਤੇ ਆਨੰਦਮਈ ਸਦਾ ਇੱਕ ਰਸ ਜੀਵਨ ਦਾ ਆਨੰਦ ਮਾਣਨਾ ਹੈ ਤਦ ਤੁਸੀਂ ਆਨੰਦਪੁਰ ਸਾਹਿਬ ਚੱਲ ਕੇ ਤਤਵੇਤਾ ਬ੍ਰਹਮ ਗਿਆਨੀ ਪੂਰਨ ਗੁਰਸਿੱਖ ਬਾਬਾ ਸ਼ੋਭਾ ਸਿੰਘ ਜੀ ਹੱਥੋਂ ਅੰਮ੍ਰਿਤਪਾਨ ਕਰਕੇ ਫਿਰ ਉਹਨਾਂ ਰਾਹੀਂ ਸਿੱਖੀ ਮਾਰਗ ਗ੍ਰਹਿਣ ਕਰਕੇ ਨਾਮ ਸਿਮਰਨ ਤੇ ਸ਼ਬਦ ਸੁਰਤ ਦਾ ਆਨੰਦ ਮਾਣੋ। ਫਿਰ ਆਪ ਨਿਸ਼ੰਗ ਹੋ ਕੇ ਸੰਸਾਰ ਅੰਦਰ ਵਿਚਰੋ, ਮਨ ਦੀ ਡੋਰ ਉਸ ਸਮੇਂ ਤੁਹਾਡੇ ਨਹੀਂ ਸਤਿਗੁਰਾਂ ਦੇ ਹੱਥ ਹੋਵੇਗੀ। ਆਪਣਾ ਆਪ ਸਤਿਗੁਰਾਂ ਦੇ ਹਵਾਲੇ ਕਰਕੇ ਫਿਰ ਆਪਣਾ ਜੀਵਨ ਛੱਡ ਕੇ ਗੁਰੂ ਜੀ ਦੀ ਗੋਦ ਅੰਦਰ ਸਮਾ ਕੇ ਤਾਂ ਕੋਈ ਭਰਮ, ਕੋਈ ਭੁਲੇਖਾ, ਕੋਈ ਦੁਐਤ ਤੇ ਡਰ ਉਸਨੂੰ ਸਤ ਮਾਰਗ ਤੇ ਚੱਲਣ, ਸਤ ਦੀ ਗੱਲ ਕਹਿਣੋ ਤੇ ਸਤ ਰਾਹੀਂ ਲੋਕ ਸੁਧਾਰ ਕਰਨੋ ਨਹੀਂ ਰੋਕ ਸਕਦਾ। ਅੰਮ੍ਰਿਤ ਪਾਨ ਕਰਨ ਦਾ ਇੱਕ ਹੋਰ ਮਹਾਨ ਗੁਣ ਇਹ ਹੈ ਕਿ ਇਸ ਨਾਲ ਮਨੁੱਖ ਇਕੱਲਾ ਨਹੀਂ ਰਹਿ ਜਾਂਦਾ, ਇੱਕ ਉਸਦਾ ਸਹਾਈ ਅਕਾਲ ਵੀ ਹਰ ਸਮੇਂ ਉਸਦੀ ਆਵਾਜ਼ ਸ਼ਕਤੀ ਤੇ ਪਹਿਰ ਬਣ ਜਾਂਦੀ ਹੈ। ਅੰਮ੍ਰਿਤ ਹੀ ਇੱਕ ਐਸੀ ਸ਼ਕਤੀ ਹੈ ਜੋ ਸਿਰ ਅੰਦਰ ਪੰਜ ਚੁਲੀਆਂ ਪੈ ਕੇ ਵਿਚਾਰ, ਨੇਤਰ ਅੰਦਰ ਪੈ ਕੇ ਨੇਤਰ ਪਵਿੱਤਰ ਤੇ ਹਿਰਦੇ ਅੰਦਰ ਪਹਿਲਾਂ ਜਾ ਕੇ ਵਿਚਾਰਧਾਰਾ ਨੂੰ ਇੱਕੋ ਅਕਾਲ ਨਾਲ ਜੋੜ ਦੇਣ ਦਾ ਕਾਰਨ ਹੁੰਦਾ ਹੈ। ਹਿਰਦਾ ਇੱਕ ਐਸਾ ਸਥਾਨ ਹੈ ਜਿੱਥੋਂ ਵਾਸ਼ਨਾਵਾਂ ਤੇ ਉਪਦਰ ਕਮਜ਼ੋਰੀ ਜਨਮ ਲੈਂਦੀ ਹੈ। ਅੰਮ੍ਰਿਤ ਦੀਆਂ ਚੁਲੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਭਾਵਨਾ ਸਹਿਤ ਨਵੇਂ ਸੱਚ ਧਾਰਨ ਕਰਦੀ ਹੈ ਕਿ ਜਦੋਂ ਮੈਂ ਅਕਾਲ ਦਾ ਬੇਟਾ ਹਾਂ, ਫਿਰ ਦੁਨਿਆਵੀ ਲਾਲਚ ਕਰਨ ਤੋਂ ਬਿਨਾਂ ਵੀ ਉਦਮ ਕਰਨ ਨਾਲ ਸੰਸਾਰ ਦੇ ਪਦਾਰਥ ਪੈਰ ਚੁੰਮਣਗੇ। ਫਿਰ ਜਦੋਂ ਸ਼੍ਰੀ ਕਲਗੀਧਰ ਦੇ ਸਪੁੱਤਰ ਬਣ ਕੇ ਜੀਵਨ ਬਸਨ ਕਰਨਾ ਹੈ, ਤਦ ਕੋਈ ਕਮਜ਼ੋਰੀ ਕਿਸੇ ਸਮੇਂ ਮੇਰਾ ਰਾਹ ਰੋਕ ਸਕੇ, ਇਹ ਚਿੰਤਾ ਹੀ ਨਹੀਂ ਰਹਿ ਸਕਦੀ। ਇਸ ਤਰ੍ਹਾਂ ਨਾਲ ਨੇਤਰਾਂ ਅੰਦਰ ਪਈਆਂ ਚੁਲੀਆਂ ਸੰਸਾਰ ਅੰਦਰ ਵਸ ਰਹੇ ਵਾਹਿਗੁਰੂ ਦੇ ਜੀਵਾਂ ਨੂੰ ਜੋ ਇੱਕੋ ਹੀ ਅਕਾਲ ਦੀ ਰਚਨਾ ਹੈ ਉਸਦਾ ਬਗੀਚਾ ਜਾਣ ਕੇ ਉਸ ਹਰ ਫੁੱਲ ਤੇ ਹਰ ਕਲੀ ਨੂੰ ਪ੍ਰਫੁੱਲਿਤ ਤੱਕ ਕੇ ਉਸਦੇ ਹਰ ਅੰਦਰੋਂ ਉਸ ਮਾਲਕ ਦਾ ਰੂਪ ਤੱਕ ਕੇ ਨਿਵਾਸ ਅੰਦਰ ਚਲੇ ਜਾਣਾ, ਇਹੀ ਮਨੁੱਖੀ ਧਰਮ ਹੈ। ਸਿਰ ਬਾਰੇ ਇਹ ਧਾਰਮਿਕ ਪਰੰਪਰਾ ਤੋਂ ਚਲਿਆ ਆ ਰਿਹਾ ਨਿਸ਼ਚਾ ਤੇ ਅਮਲ ਹੈ ਕਿ ਤ੍ਰਿਕੁਟੀ ਦੇ ਮੁਕਾਮ ਤੋਂ ਉੱਪਰ ਕੁੰਡਲਨੀ ਨਾੜੀ ਦੇ ਕੁਝ ਚਰਨੀਓ ਪਰੇ ਸਹਿਜ ਦਲ ਕਮਲ ਹੈ, ਅੱਗੇ ਦਸਮ ਦੁਆਰ ਹੈ। ਇਸ ਤੋਂ ਅੱਗੇ ਮਹਾਨ ਸੁਨ ਤੇ ਆਨੰਦਮਈ ਅਕਾਲ ਪੁਰਖ ਦੀ ਆਪਣੀ ਰਿਹਾਇਸ਼ ਗਾਹ ਹੈ, ਜਿੱਥੇ ਨਾ ਕੋਈ ਸ਼ੋਕ ਹੈ, ਨਾ ਗਮ, ਨਾ ਕੋਈ ਸੋਚ ਹੈ, ਨਾ ਸੰਸਾਰ ਦੇ ਬਣਨ ਮਿਟਣ ਦੀ ਚਿੰਤਾ। ਇਸੇ ਹੀ ਅਸਥਾਨ ਦੀ ਪ੍ਰਾਪਤੀ ਲਈ ਮਹਾਂਪੁਰਖ ਕਰਮ ਕਰਦੇ ਹੋਏ ਨਹਿ ਕਰਮ ਹੋ ਜਾਂਦੇ ਹਨ। ਸੰਸਾਰ ਦਾ ਕੋਈ ਲੇਸ਼ ਉਹਨਾਂ ਨੂੰ ਨਹੀਂ ਰਹਿੰਦਾ। ਇਹ ਵੀ ਠੀਕ ਹੈ ਕਿ ਉਸ ਨੂੰ ਆਪ ਕੋਈ ਸੰਸਾ ਪਰਮ ਨਹੀਂ ਰਹਿੰਦਾ, ਪਰ ਇਹ ਵੀ ਸੱਚ ਹੈ ਕਿ ਜਦੋਂ ਉਹ ਆਪਣੇ ਨਿਜ ਰੂਪ ਤੋਂ ਬਾਹਰ ਆਉਂਦਾ ਹੈ ਤਦ ਉਸ ਨੂੰ ਉਸਦਾ ਆਪਣਾ ਹੀ ਰੂਪ ਦੁਖੀ ਕਲਪਦਾ ਤੇ ਸੜਦਾ ਹੋਇਆ ਦਿਸਦਾ ਹੈ। ਫਿਰ ਉਸਦਾ ਆਪਣਾ ਰੂਪ ਹੋਣ ਕਾਰਨ ਸੰਸਾਰ ਦਾ ਦੁੱਖ ਵੀ ਉਸਦਾ ਆਪਣਾ ਹੋ ਜਾਂਦਾ ਹੈ। ਇਸੇ ਹੀ ਕਰਕੇ ਅਕਾਲ ਦਾ ਸ਼ਹਿਜਾਦਾ ਬਣ ਕੇ ਉਹ ਸੰਸਾਰ ਦੇ ਕਲੇਸ਼ ਹਰਨ ਦੇ ਸਾਰੇ ਉਪਰਾਲੇ ਤੇ ਯਤਨ ਕਰਦਾ ਹੈ। ਸੋ ਮਨ ਦੇ ਜਿੱਤਣ ਨਾਲ ਇਸ ਤਰ੍ਹਾਂ ਸੰਸਾਰ ਦੀ ਫਤਿਹ ਹੋਣ ਦੀ ਚਾਬੀ ਵੀ ਮਿਲ ਜਾਂਦੀ ਹੈ। ਇਸੇ ਹੀ ਤਰ੍ਹਾਂ ਇਸ ਮਨ ਅੰਦਰੋਂ ਹੀ ਵਿਰੋਧ ਦੂਰ ਕਰਕੇ ਸਤ ਸਰੂਪ ਨੂੰ ਤੱਕ ਕੇ ਸੰਸਾਰ ਵਿੱਚ ਵਿਚਰਨ ਦੀ ਸ਼ਕਤੀ ਵੀ ਅੰਮ੍ਰਿਤ ਰਾਹੀਂ ਮਿਲਦੀ ਹੈ। ਬਾਬਾ ਸਾਹਿਬ ਸਿੰਘ ਜੀ ਨੇ ਇਹ ਸਾਰੇ ਵਿਚਾਰ ਭਾਈ ਨੱਥਾ ਸਿੰਘ ਜੀ ਨਾਲ ਕਰਕੇ ਸਰਬ ਹਿੰਦ ਤੀਰਥ ਯਾਤਰਾ ਕਰਕੇ ਇਹ ਅੱਖੀ ਤੇ ਸਾਫ ਤੱਕ ਲਿਆ ਕਿ ਕੇਵਲ ਮਾਤਰ ਇੱਕ ਪਾਵਨ ਹਸਤੀ ਤੇ ਪੰਥਕ ਤੌਰ ਉੱਪਰ ਆਤਮ ਗਿਆਨੀ ਹੀ ਮਹਾਨ ਪ੍ਰਾਪਤੀ ਵਾਲੇ ਮੰਨੇ ਜਾ ਰਹੇ ਬਾਬਾ ਸ਼ੋਭਾ ਸਿੰਘ ਜੀ ਪਾਸੋਂ ਹੀ ਸਿੱਖੀ ਅੰਦਰ ਦਾਖਲ ਹੋਣ ਦਾ ਮਾਣ ਪ੍ਰਾਪਤ ਕੀਤਾ ਜਾਵੇ, ਕਿਉਂਕਿ ਬਾਬਾ ਸ਼ੋਭਾ ਸਿੰਘ ਜੀ ਦਾ ਨਾਮ ਹੀ ਸ਼ੋਭਾ ਸਿੰਘ ਨਹੀਂ ਸੀ, ਸਗੋਂ ਆਪ ਉੱਤਮ ਗੁਣ ਗੁਰੂ ਪਾਤਸ਼ਾਹ ਦੇ ਦਰਸ਼ਨ ਧਰਮ ਤੇ ਪਾਵਨ ਹੋਏ ਤੇ ਭਾਈ ਦਇਆ ਸਿੰਘ ਜੀ ਦੀ ਰਾਹੀਂ ਆਤਮ ਬ੍ਰਹਮ ਦੇ ਰੂਪ ਅੰਦਰ ਅਭੇਦਤਾ ਦੇ ਪਦ ਨੂੰ ਪ੍ਰਾਪਤ ਹੋ ਚੁੱਕੇ ਸਨ। ਬਾਬਾ ਸਾਹਿਬ ਸਿੰਘ ਜੀ ਨੇ ਆਪ ਅਨੰਦਪੁਰ ਬਾਬਾ ਸ਼ੋਭਾ ਸਿੰਘ ਜੀ ਦੀ ਸੇਵਾ ਚ ਹਾਜ਼ਰ ਹੋ ਕੇ ਫਿਰ ਸਿੱਖੀ ਦੀ ਬਖਸ਼ਿਸ਼ ਕਰਨ ਹਿਤ ਪ੍ਰਾਰਥਨਾ ਕੀਤੀ। ਅੰਮ੍ਰਿਤ ਪਾਨ ਕਰਨ ਪਿੱਛੋਂ ਬਾਬਾ ਸਾਹਿਬ ਸਿੰਘ ਜੀ ਨੇ ਉਸੇ ਤਰ੍ਹਾਂ ਖੁਸ਼ੀ ਮਨਾਈ, ਲੰਗਰ ਕਰਾਏ, ਗੁਰੂ ਦਖਣਾ ਦਿੱਤੀ ਤੇ ਪੂਜਾ ਕੀਤੀ ਜਿਵੇਂ ਹੋਰ ਵੱਡੇ ਜੀਵਨ ਦੇ ਮਹਾਨ ਕਾਰਜਾਂ ਸਮੇਂ ਕਰੀ ਦੀ ਸੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਪਿੱਛੋਂ ਬਾਬਾ ਜੀ ਬਾਬਾ ਸੋਭਾ ਸਿੰਘ ਜੀ ਪਾਸ਼ ਆਤਮ ਸਰੂਪ ਦੀ ਲਖਤਾ ਹਿਤ ਸ਼ਬਦ ਸੁਰਤ ਦਾ ਜਾਪ ਜਾਣਨ ਲਈ ਹਾਜ਼ਰ ਹੋਏ। ਇਹ ਮਸ਼ਹੂਰ ਗੱਲ ਹੈ ਕਿ ਜਦੋਂ ਬਾਬਾ ਜੀ ਨੇ ਸਿਰ ਚੁਕਾਇਆ ਤੇ ਬਜ਼ੁਰਗ ਬਾਬਾ ਸ਼ੋਭਾ ਸਿੰਘ ਜੀ ਨੇ ਉੱਠ ਕੇ ਆਪ ਨੂੰ ਜੱਫੀ ਅੰਦਰ ਲਿਆ, ਤਦ ਉਹਨਾਂ ਦੇ ਸਰੀਰ ਵਿੱਚੋਂ ਚਰਨਾਟ ਨਿਕਲ ਗਈ, ਸਰੀਰ ਹੋਲਾ ਹੋਲਾ ਹੋ ਗਿਆ ਤੇ ਫਿਰ ਉਹ ਸਰੀਰ ਇੱਕ ਤਰ੍ਹਾਂ ਨਾਲ ਸ਼ੋਭਾ ਸਿੰਘ ਜੀ ਦੇ ਸਰੀਰ ਅੰਦਰ ਹੀ ਅਲੋਪ ਹੋ ਗਿਆ। ਤਾਂ ਫਿਰ ਇਹ ਦੋਵੇਂ ਨਾ ਰਹੇ ਤਾਂ ਇੱਕ ਨੂਰ ਹੀ ਬਾਕੀ ਰਹਿ ਗਿਆ, ਕੋਈ ਵੀ ਹੋਰ ਰੂਪ ਕਿਰਿਆ ਚੀਜ਼ ਬਾਕੀ ਨਹੀਂ ਸੀ। ਚੋਹੀ ਪਾਸੀ ਆਪਣੇ ਹੀ ਰੂਪ ਤੇ ਇਸ ਦੀ ਫੁਹਾਰ ਫੈਲੀ ਹੋਈ ਸੀ। ਇਸ ਰੰਗ ਰਤੇ ਬਹੁਤ ਦੇਰ ਉਹਨਾਂ ਨੂੰ ਬਾਬਾ ਸ਼ੋਭਾ ਸਿੰਘ ਜੀ ਦਾ ਸਪਰਸ਼ ਹਾਸਲ ਰਿਹਾ। ਇਹ ਧਰਮ ਅੰਦਰ ਤੇ ਜਾਤੀ ਦਾ ਭੰਡਾਰ ਇੱਕ ਅਤੋਲ ਅਮੋਲ ਖਜ਼ਾਨਾ ਆਪ ਨੂੰ ਪ੍ਰਾਪਤ ਰਿਹਾ। ਫਿਰ ਜਦੋਂ ਹਾਜ਼ਰ ਹੋਏ ਤਦ ਬਾਬਾ ਸਾਹਿਬ ਸਿੰਘ ਜੀ ਜੋ ਕਾਦਰ ਵੱਲੋਂ ਜਨਮ ਤੋਂ ਹੀ ਬਹੁਤ ਸ਼ਕਤੀਆਂ ਤੇ ਬਰਕਤਾਂ ਲੈ ਕੇ ਆਏ ਸਨ, ਉਹ ਅੰਦਰੋਂ ਬਾਹਰੋਂ ਇਤਨੇ ਖਿਆਲਾਂ ਕਰਕੇ ਗਹਿਰ ਗੰਭੀਰ ਹੋ ਗਏ ਸਨ ਕਿ ਹੁਣ ਬਹੁਤ ਕਰਕੇ ਲੋਕਾਂ ਨੂੰ ਉਪਦੇਸ਼ ਪਹਿਲਾਂ ਵਾਂਗ ਖੁੱਲ ਕੇ ਨਹੀਂ ਕਰਦੇ ਸਨ, ਪਰ ਪ੍ਰਾਣੀ ਨੂੰ ਗੁਰੂ ਗੁਰੂ ਜਪਣ ਦੀ ਪ੍ਰੇਰਣਾ ਇਹ ਉਹਨਾਂ ਦੇ ਜੀਵਨ ਦਾ ਇੱਕ ਅੰਗ ਸੀ। ਬਾਬਾ ਸ਼ੋਭਾ ਸਿੰਘ ਜੀ ਨੇ ਫਰਮਾਇਆ, ਅੰਮ੍ਰਿਤ ਦੀ ਦਾਤ ਤਾਂ ਸ਼੍ਰੀ ਕਲਗੀਧਰ ਪਿਤਾ ਜੀ ਦੀ ਹੈ, ਪਰ ਸਾਨੂੰ ਨਾਮ ਅਭਿਆਸ ਤੇ ਸਤ ਸਰੂਪ ਦੀ ਮਹਾਨ ਪ੍ਰਾਪਤੀ ਦੇ ਜੋ ਸਾਧਨ ਸਾਹਿਬ ਭਾਈ ਦਇਆ ਸਿੰਘ ਜੀ ਨੇ ਸੌਂਪੇ ਸਨ ਉਹ ਅਸੀਂ ਤੁਹਾਡੇ ਸਪੁਰਦ ਕਰਦੇ ਹਾਂ। ਇਹ ਪਾਵਨ ਪਵਿੱਤਰ ਤੇ ਉੱਤਮ ਸੰਦੇਸ਼ ਕੌਮ ਲਈ ਹੈ ਕਿ ਅਸਲ ਵਿੱਚ ਗਿਆਨੀ ਹੀ ਕੌਮ ਦਾ ਸੱਚਾ ਸੇਵਕ ਹੋ ਸਕਦਾ ਹੈ, ਉਹ ਮਹਾਨ ਤੋਂ ਮਹਾਨ ਤਾਕਤ ਨਾਲ ਟਕਰਾ ਜਾਣ ਦੀ ਸੱਤਾ ਰੱਖਦਾ ਹੈ। ਸੂਲੀ ਤੇ ਗੋਲੀ ਦੇ ਨਿਸ਼ਾਨੇ ਅੱਗੇ ਵੀ ਸੱਚ ਕੇਵਲ ਗਿਆਨੀ ਹੀ ਬੋਲ ਸਕਦਾ ਹੈ। ਸਤ ਚਿਤ ਅਨੰਦ ਸਰੂਪ ਦਾ ਪੁਜਾਰੀ ਇੱਕ ਐਸੇ ਰਾਜ ਤੇ ਰਾਸ਼ਟਰ ਦੇ ਸੁਪਨੇ ਲੈਂਦਾ ਹੈ ਜਿਸ ਅੰਦਰ ਕੋਈ ਦੁਖੀ ਮੁਥਾਜ ਕੋਝਾ ਹੀਣਾ ਤੇ ਪਰ ਅਧੀਨ ਗੁਲਾਮ ਨਾ ਹੋਵੇ। ਇਹ ਗੱਲ ਉਹ ਕੇਵਲ ਜ਼ਬਾਨੀ ਹੀ ਗਿਆਨੀ ਰਾਹੀਂ ਨਹੀਂ ਕਹਿੰਦੇ, ਸਗੋਂ ਉਹਦੀ ਦ੍ਰਿਸ਼ਟੀ ਹੀ ਅੰਮ੍ਰਿਤ ਵਰਸਦੀ ਤੇ ਉਹ ਇੱਕ ਬਰਾਬਰ ਦੇ ਮਨੁੱਖ ਨੂੰ ਤੱਕ ਕੇ ਹੀ ਪਰਮ ਆਨੰਦ ਮਾਣ ਸਕਦਾ ਹੈ। ਪਰ ਜੇ ਉਹ ਦੁਖੀ ਕਲਪਨਾ ਮਾਰੇ ਤੇ ਵਿਰੋਧ ਦੁਐਤ ਅੰਦਰ ਫਸੇ ਹੋਏ ਜਗਤ ਨੂੰ ਤੱਕੇ ਤਦ ਇੱਕ ਤਰ੍ਹਾਂ ਵਿਆਕੁਲ ਹੋ ਕੇ ਫਿਰ ਅਰਦਾਸ ਕਰਦਾ ਹੈ, ਹੇ ਪ੍ਰਭੂ ਆਪਣੇ ਇਸ ਪਰਿਵਾਰ ਤੇ ਸੁੰਦਰ ਬਗੀਚੇ ਦੀ ਪਰਵਰਿਸ਼ ਤੇ ਪ੍ਰਤਪਾਲਣਾ ਕਰੋ, ਇਹ ਤੁਹਾਡਾ ਬਿਰਧ ਹੈ। ਕਾਣੀ ਵੰਡ ਤੱਕੇ ਤੇ ਜ਼ੁਲਮ ਅਨਿਆਇ ਦੀਆਂ ਕਾਰਵਾਈਆਂ ਵੀ ਉਹ ਬਰਦਾਸ਼ਤ ਨਹੀਂ ਕਰਦਾ, ਇਹ ਉਸ ਨੂੰ ਜਗਤ ਤੋਂ ਵੱਧ ਆਪਣੀਆਂ ਪੀੜਾਂ ਤੇ ਚੀਸਾਂ ਪ੍ਰਤੀਤ ਦਿੰਦੀਆਂ ਹਨ। ਅੰਮ੍ਰਿਤ ਪਾਨ ਕਰਕੇ ਬਾਬਾ ਸਾਹਿਬ ਸਿੰਘ ਜੀ ਗੁਰੂ ਵਾਲੇ ਹੋ ਕੇ ਟੇਕ ਵਾਲੇ ਇੱਕ ਸ਼ਕਤੀਸ਼ਾਲੀ ਯੁਗ ਪੁਰਸ਼ ਦੀ ਹਸਤੀ ਦੀ ਸ਼ਕਲ ਵਿੱਚ ਸਿੱਖ ਸੰਸਾਰ ਉੱਤੇ ਛਾ ਗਏ। ਬਾਬਾ ਸੋਭਾ ਸਿੰਘ ਜੀ ਦੀ ਆਗਿਆ ਅਨੁਸਾਰ ਉਹ ਸਵਾ ਪਹਿਰ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਕਰਦੇ, ਜਪਜੀ ਸਾਹਿਬ ਦਾ ਪਾਠ ਕਰਕੇ ਸਮਾਧੀ ਸਥਿਤ ਹੋ ਜਾਂਦੇ। ਸੁਰਤ ਸ਼ਬਦ ਤੇ ਪਵਤਾਰਨ ਸਾਧਨ ਆਰੰਭ ਹੋਏ। ਉਹ ਉੱਠ ਕੇ ਬਹਿੰਦੇ ਸੁਰਤ ਨੂੰ ਤ੍ਰਿਕੁਟੀ ਵਿੱਚ ਟਿਕਾ ਕੇ ਫਿਰ ਸੁਰਤੀ ਰਾਹੀਂ ਦਸਮ ਦੁਆਰ ਵੱਲ ਵਧਣ ਦਾ ਯਤਨ ਕਰਦੇ ਸਨ, ਜਿੱਥੇ ਗੁਫਾ ਅੰਦਰ ਵਾਜਾ ਪਵਨ ਵੱਜ ਕੇ ਅਨਹਦ ਸ਼ਬਦ ਦੇ ਅਨਹਦ ਨਾਦ ਪ੍ਰਗਟ ਕਰਦਾ ਸੀ। ਇੱਥੋਂ ਪਹਿਲਾਂ ਸੁਰਤੀ ਦੇ ਸ਼ਬਦ ਦੀ ਧੁਨ ਸੁਣੀ, ਫਿਰ ਅੱਗੇ ਜਾ ਕੇ ਸੰਸਾਰ ਦਾ ਸਾਰਾ ਬ੍ਰਹਿਮੰਡ ਪ੍ਰਤੱਖ ਅੱਖੀ ਇੱਕ ਮਹਾਨ ਸ਼ਕਤੀ ਅੱਗੇ ਝੁਕਿਆ, ਬੱਧਾ ਹੋਇਆ ਤੇ ਉਸ ਦੇ ਵਸ ਹੋ ਕੇ ਦੇਵੀ ਦੇਵਤੇ ਤੇ ਸਤਾਰਾ ਮੰਡਲ ਅੰਦਰ ਉਸਦੀ ਚਿੱਤਰਕਾਰੀ ਪ੍ਰਗਟ ਦਿਸੀ। ਫਿਰ ਇੱਕ ਐਸੀ ਅਵਸਥਾ ਆਈ ਕਿ ਅਵਤਾਰ ਸ਼ਹੀਦ ਤੇ ਮਹਾਨ ਭਗਤ ਇੱਕ ਜਗ੍ਹਾ ਦਰਬਾਰੀਆਂ ਵਾਂਗ ਇੱਕੋ ਸਥਾਨ ਤੇ ਟਿਕੇ ਹੋਏ ਦਿਸੇ। ਆਖਿਰ ਉਹ ਸਮਾਂ ਵੀ ਆਇਆ ਜਦੋਂ ਕਿ ਇੱਕ ਅਤ ਸ਼ਾਂਤ ਸੁਖਾਵੀ ਮਹਾਨ ਰੋਸ਼ਨ, ਪਰ ਇਸ ਲੋਕ ਵਾਂਗਰ ਗਰਮ ਰੋਸ਼ਨੀ ਨਹੀਂ ਸਗੋਂ ਅਤ ਸ਼ਾਂਤ ਨਿਰੰਤਰ ਤੇ ਪਰਮ ਸੁਖਦਾਈ ਸ਼ਕਤੀ ਅੰਦਰ ਸੁਰਤੀ ਦਾ ਪ੍ਰਵੇਸ਼ ਹੋਇਆ। ਇੱਥੇ ਆ ਕੇ ਇੱਕ ਫਰਕ ਹੋ ਗਿਆ ਕਿ ਸੁਰਤੀ ਪਹਿਲਾਂ ਆਪਣੇ ਆਪ ਨੂੰ ਵੱਖਰਾ ਅਨੁਭਵ ਕਰਦੀ ਸੀ, ਫਿਰ ਉਹ ਉਸ ਰੂਪ ਅੰਦਰ ਅਭੇਦ ਹੋ ਗਈ ਜੋ ਦੂਸਰਾ ਬਾਕੀ ਹੀ ਨਾ ਰਿਹਾ। ਇਸੇ ਹੀ ਅਸਥਾਨ ਤੇ ਮਹਾਨ ਸੱਤ ਦੇ ਤਾਬਿਆ ਸਾਰਾ ਬ੍ਰਹਿਮੰਡ ਚੱਕਰ ਕੱਟਦਾ ਸੀ। ਹਰ ਚੀਜ਼ ਉਸੇ ਤੇ ਵਸੀਭੂਤ ਹੋ ਕੇ ਹਰ ਰੰਗ ਉਸਦਾ ਆਪਣਾ ਦਿਸਦਾ ਸੀ। ਇਸ ਜਗ੍ਹਾ ਪੁੱਜਣ ਦੀ ਮਸਤੀ ਤਾਂ ਮਨੁੱਖ ਨੂੰ ਮਾਣ ਨਾਲ ਅਤ ਉੱਚਾ ਬਣਾ ਦਿੰਦੀ ਹੈ। ਸ਼ਾਇਦ ਇਸੇ ਹੀ ਝਲਕ ਨੂੰ ਮੂਸਾ ਕੋਤੂਰ ਪਰ ਦੇਖ ਕੇ ਉਹ ਬੇਬਲ ਤੇ ਬੇਬਸ ਹੋ ਗਿਆ ਸੀ। ਬਾਬਾ ਸਾਹਿਬ ਸਿੰਘ ਜੀ ਦੀ ਇਸ ਅਕਹਿ ਸ਼ਕਤੀ ਦੇ ਦਰਸ਼ਨ ਕਰਕੇ ਉਸ ਨੂੰ ਮਾਣ ਕੇ ਉਸ ਨੂੰ ਆਪਣੇ ਅੰਦਰ ਹੀ ਰੱਖਣ ਵਿੱਚ ਸਾਧਕ ਸਿੱਖ ਸਾਬਤ ਹੋਏ। ਫਿਰ ਇੱਕ ਵਾਰ ਜਦੋਂ ਬਾਬਾ ਸ਼ੋਭਾ ਸਿੰਘ ਜੀ ਦੇ ਦਰਸ਼ਨ ਮਿਲੇ ਹੋਏ, ਤਦ ਬਾਬਾ ਸ਼ੋਭਾ ਸਿੰਘ ਜੀ ਨੇ ਫਰਮਾਇਆ, ਲਵੋ ਬੇਦੀ ਕੁਲਭੂਸ਼ਣ, ਇਹ ਤੁਹਾਡੀ ਦਾਤ ਹੈ ਜੋ ਪਰਮ ਗੁਰੂ ਨਾਨਕ ਦੇਵ ਜੀ ਨੇ ਲੈਣਾ ਜੀ ਨੂੰ ਦਿੱਤੀ ਤੇ ਹੋਰ ਸਿੱਖਾਂ ਨੂੰ ਆਤਮ ਗਿਆਨ ਰਾਹੀਂ ਪ੍ਰਦਾਨ ਕੀਤੀ। ਫਿਰ ਜਿਸ ਦੀ ਚੀਜ਼ ਹੈ ਉਸੇ ਘਰ ਆਵੇ, ਇਹ ਕੋਈ ਅਲੋਕਾਰ ਗੱਲ ਨਹੀਂ। ਪਰ ਮੈਨੂੰ ਮਹਾਨ ਖੁਸ਼ੀ ਹੈ ਕਿ ਇਹ ਦੇਗ ਤੇਗ ਦੋਵੇਂ ਹੀ ਆਤਮਦਰਸ਼ੀ ਮਹਾਨ ਆਤਮਾ ਦੇ ਸਪੁਰਦ ਕੀਤੀ ਹੈ ਜੋ ਇਸਦਾ ਹੱਕਦਾਰ ਵੀ ਹੈ ਤੇ ਚੰਗਾ ਸਥਾਨ ਵੀ, ਜਿੱਥੇ ਇਹ ਦਾਤ ਸੁਰੱਖਿਅਤ ਹੈ। ਵਾਹਿਗੁਰੂ ਜੀ ਦਾ ਕੋਟ ਕੋਟ ਧੰਨਵਾਦ ਹੈ ਕਿ ਉਸਨੇ ਆਪਣਾ ਗਿਆਨ ਤੇ ਮਹਾਨ ਪਦ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪੁਜਾ ਦਿੱਤਾ ਹੈ। ਇਸ ਰਾਹੀਂ ਆਤਮ ਕਲਿਆਣ, ਲੋਕ ਸੇਵਾ ਤੇ ਮਨੁੱਖਵਾਦ ਨੂੰ ਭਾਰੀ ਸੱਤਾ ਮਿਲੇਗੀ ਜੋ ਵਕਤ ਤੇ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ। ਮੇਰੇ ਪੰਜਾਬ ਤੇ ਸਿੱਖ ਪੰਥ ਨੂੰ ਐਸੇ ਮਹਾਨ ਨੇਤਾ ਦੀ ਲੋੜ ਹੈ ਜੋ ਸਿੱਖ ਰਾਸ਼ਟਰ ਨੂੰ ਪੁਖਤਾ ਨੀਹਾਂ ਪਰ ਖੜਾ ਕਰ ਸਕੇ। ਕਠਨ ਤਪ ਤੇ ਸਾਧਨਾ, ਕਠਨ ਤਪ ਤੇ ਸਾਧਨਾ। ਬਾਬਾ ਜੀ ਨੇ ਜੋ ਤਪ ਜੀਵਨ ਦੀ ਪਹਿਲੀ ਉਮਰ ਵਿੱਚ ਕੀਤਾ ਉਸਦਾ ਕਾਠੀ ਪ੍ਰਮਾਣ ਕਿਤੇ ਹੋਰ ਮਿਲਦਾ ਹੈ। ਸਵਾ ਪਹਿਰ ਰਾਤ ਜਾਗਣ ਦਾ ਸਾਧਨ ਤਾਂ ਪਹਿਲਾਂ ਤੋਂ ਹੀ ਸੀ, ਪਰ ਫਿਰ ਹੌਲੀ ਹੌਲੀ ਖੁਰਾਕ ਵੀ ਘਟ ਗਈ ਤੇ ਕਈ ਵਾਰੀ ਬੈਠਿਆਂ ਬੈਠਿਆਂ ਉੱਠਣਾ ਹੀ ਭੁੱਲ ਜਾਂਦੇ ਤੇ ਦੁਪਹਿਰ ਚੜੀ ਤੇ ਉੱਠ ਕੇ ਆਉਂਦੇ। ਉਹ ਰੋਜ਼ ਦਿਨ ਚੜੇ ਆ ਕੇ ਰੱਖੇ ਹੋਏ ਰਬਾਬੀਆਂ ਪਾਸੋਂ ਕੀਰਤਨ ਵੀ ਸੁਣਦੇ ਤੇ ਗੁਰੂ ਦੀ ਹਾਜ਼ਰੀ ਰੋਜ਼ ਹੀ ਪੜ੍ਹਦੇ ਸਨ। ਉਹ ਗੱਲਬਾਤ ਬੜੀ ਘੱਟ ਹੀ ਕਰਦੇ ਸਨ। ਬਾਹਰੋਂ ਆਏ ਸੱਜਣਾਂ ਨਾਲ ਵੀ ਸਿਰਫ ਲੋੜ ਮਾਤਰ ਗੱਲਬਾਤ ਕਰਦੇ ਸਨ। ਡੇਰੇ ਤੇ ਘਰ ਦਾ ਵਿਵਹਾਰ ਕੇਵਲ ਮਾਤਰ ਮਾਤਰ ਜੀ ਹੀ ਪਰ ਨਿਰਭਰ ਕਰਦਾ ਸੀ। ਆਪ ਦੇ ਟੈਲੂਏ ਆਪ ਜੀ ਦਾ ਖਾਸ ਖਿਆਲ ਰੱਖਦੇ ਸਨ। ਇੱਕ ਦਿਨ ਆਪ ਸੁਬਾ ਬਾਹਰ ਜਾ ਕੇ ਇਉਂ ਸਮਾਧੀ ਲਗਾ ਕੇ ਬੈਠੇ, ਫਿਰ ਦਿਨ ਚੜੇ ਤੱਕ ਉੱਠੇ ਹੀ ਨਹੀਂ। ਫਿਰ ਦਿਨ ਚੜ ਗਿਆ, ਦੁਪਹਿਰ ਹੋਈ ਤੇ ਟਲ ਗਈ, ਪਰ ਸਮਾਧੀ ਵਿੱਚ ਪਰ ਸੁਰਤੀ ਨੇ ਮੋੜ ਨਹੀਂ ਖਾਦਾ। ਰਾਤ ਪਈ ਤੇ ਲੰਘ ਗਈ। ਸੁਬਹ 2 ਵਜੇ ਉੱਠ ਕੇ ਸੋਚ ਇਸ਼ਨਾਨ ਕਰਕੇ ਫਿਰ ਜਪਜੀ ਸਾਹਿਬ ਮਸਾਂ ਹੀ ਪੜ ਸਕੇ। ਸੁਰਤ ਬਾਹਰ ਆਇਆ ਦੁੱਖ ਤੇ ਕਲਪਨਾ ਵੱਧਦੀ ਸੀ, ਸੋ ਫਿਰ ਸਮਾਧੀ ਲਗਾ ਕੇ ਬੈਠ ਗਏ। ਤੀਸਰੇ ਦਿਨ ਜਦੋਂ ਸੁਬਹ ਇੱਕ ਜ਼ਮੀਂਦਾਰ ਜੋ 2 ਦਿਨ ਤੋਂ ਬਰਾਬਰ ਪੈਰੇ ਦੇ ਕੇ ਤੱਕਦਾ ਰਿਹਾ ਸੀ, ਇਸਨੇ ਵੀ ਘਰੋਂ ਪ੍ਰਸ਼ਾਦ ਤਿਆਰ ਕਰਵਾਇਆ ਤੇ ਉੱਥੇ ਚੋਹ ਦੇ ਕਿਨਾਰੇ ਪੁੱਜਿਆ ਜਿੱਥੇ ਬਾਬਾ ਜੀ ਬੈਠੇ ਸਨ। ਇਹ ਪੱਕਾ ਨਿਸ਼ਚਾ ਕਰ ਲਿਆ ਕਿ ਜੇ ਅੱਜ ਵੀ ਬਾਬਾ ਜੀ ਨੇ ਪ੍ਰਸ਼ਾਦ ਨਾ ਛਕਿਆ तद मैं भी उना दे कोल नहीं जावांगा ते कोई भी प्रसाद आहार नहीं करांगा। जदों उस प्रेमी नूं पुज्जे 2 घंटे ही बीते सन कि बाबा जी ने नेत्र खोल के कहा, ल्याओ गुरमुखो प्रसाद छकिए। असा निश्चय कीता सी कि बगैर अनाज तो ही लंबे समय तक निरआहार समाधि दा आनंद माणांगे, पर अज तुसी जदो कर श्रीमती नूं ए कह के प्रसाद तैयार करवाया कि एह केवल साडे ही नमित है, तद उस तुहाडे प्रेम पावना ते प्यार ने ही साडी पावना भी तब्दील कर दित्ती। सो सिमरन ते साधन नाल इस शरीर नूं तकड़ा अरोग ते निरआर्थक ही कीता जा सकदा है। प्रसाद छकियां तद इस नौजवान ने हथ बन के किया, हे रब रूप बाबा जी मेरे पर मेहर करो, कर अंदर हर एक काट है, जमीन थोड़ी है, कर वाली रोगी है, कर कोई संतान नहीं, पैसे काटे ही कर वड़दे हन, ए ग्रस्त ता इस तरह निरा ही दोजक दा कर है। बाबा जी ने तरस करके कहा, असी ता बाबे दे डर दे टहलवे हां, सच्चा पातशाह मेहर करे तद साडी ए अरदास परवान करे कि कोई भी दुखी ते कल्पदा होया मनुख साडे नजरी ना पवे, जेकर दुखी आवे सुखी होके घर नू जावे, ए रोगी ते दुखी संसार शांत समुंद ते सुखी होवे, ए कोई सच्चा सिख अरदास करके सोच सकदा है। सर्व व्यापी कल्याण दा मारग गुरु बाबे ने सानू दिता है, जो ग्रहण करके आप दे संगी साथी सुखी रख सकते हन, सो जाओ वाहेगुरु मेहर करेगा। इस पिछों यह रोज ही सेवा करदा रहा ते वाहेगुरु जी दी मेहर दा सदका इस दे कर कोई काट दुध पुत ते तन संबंधी दी ना रही, यह सदा लई करों सुखी होके नाम सिमरन वाला हो गया। जदों प्रसाद छका के ए जमींदार कर जान लगा, तद फिर बाबा जी ने कहा, जिस तरह त्वाडा मेरी तकलीफ तक के मन दुखी होंदा सी, ओह 3 दिन बराबर ही अंदरलियां अखां नाल तकदा रहा, किसे दुखी ते आतर नूं सुखी करन विच कितना का आनंद है, ए त्वाडी आत्मा ते मन दी अवस्था तक के ही मैं अंदाजा कर सकिया हां। सो इसे त्वाडे दुख दे सदके ही मेरी सोच तारा मुद्दो ही बदल गई है, हुण नाम दी अंदर टेक रख के लोकां दे दुख करन हित ते लोकां दीआं भावनावां उच्चियां ते महान बनाण हित, फिर पंजाब दा आपणा महान राष्ट्र बनाण हित सारा ही जीवन बतीत करांगा। ए सारा जीवन ते इस दा हर सुआस हुण देश ते कौम लई ही अर्पण करांगा। बाबा खुदा सिंह जी, बाबा खुदा सिंह जी। जो कोई आज भी पड़ताल करे तद ए साफ ही दिसेगा कि जिला करनाल ते जगादरी आदि हलकियां अंदर जितनियां सरकारी जगीरां हन, ओ सिंघां ने 12 मिसलां ते बाबा बंदा सिंह जी दे समय ही जागीर बजोर शमशीर, ए गल मिशल हकीकत अंदर मिशल निशानचियां दे सोटी बाबा करम सिंह जी निर्मला दी जागीर बारे लिखी है, जिस दे वारिस आजकल भी सरदार शमशेर सिंह जी शाहबाद हन। इसे ही जगह एक वड्डे जागीरदार शामगर नगर दे हन, जो आज ता मलकीती जागीर हजारां बिगे दे मालक हन, पर उस समय यह सारा नगर ही सरदार दे किले दे मतेहत सी। नगर दे लोग हर तरह नाल सरदार दा मान ते सत्कार ही नहीं, सगो इना दी महाराजा जान के सेवा ते पूजा करदे सन, सेवा ते पूजा करदे सन। एक इस वारी बाबा साहिब सिंह जी दिल्ली नूं जांदे होए इस शामगढ़ नगर अंदर ठहरे। इसे ही जगह एक वड्डे जागीरदार शामगढ़ नगर दे हन, जो अज दा मलकीती जागीर हजारां विगे ते मालक हन, पर उस समय ए सारा नगर ही सरदार दे किले दे मतहत सी। नगर दे लोग हर तरह नाल सरदार दा मान ते सत्कार ही नहीं, सगो इना दी महाराजा जान के सेवा ते पूजा करदे सन। एक वारी बाबा साहिब सिंह जी दिल्ली नूं जांदे होए इस शामगढ़ नगर अंदर ठहरे। सरदारा ने दिलों सेवा कीती, रात समय सत्संग दा रस लगा दिता। दूजे दिन जदों बाबा जी विदा होण लगे तद इत्थों दे वड्डे सरदार ने प्रार्थना कीती, बाबा जी मेरे घर कोई संतान नहीं, सो मेहर करो ते बचन करो ताकि मेरा ए घर वसदा हो जावे। बच्चे बिना घर सुन्ना सुन्ना दिसदा है। बाबा जी ने अरदासिये नूं अरदास करन लई हुकम कीता, सो अरदासिये सिंह ने अरदास कीती कि सच्चे पातशाह सरदार नत्था सिंह जी नूं सपुत्र दी दात बख्शो। अरदास पिछों बाबा जी हस पए ते कहण लगे, भाई नत्था सिंह सपुत्र तां हो जावेगा पर होएगा साडे जोगा। जिन्ना चिर घर रहा बड़ा रुतबा पाएगा, पर जिस तरह कोयल दे बच्चे वड्डे होके कुल दी आवाज नूं सुन के पालनहार मैं कौणी नूं छड़ जांदे हन, उसे तरह ए बच्चा वड्डा होके अपने असल नूं पछाण जाएगा, फिर ए सदा लई ही साडे जोगा ही रह जाएगा। ए ऐसा उत्तम पुरुष है, करुणी दा प्रधान रब लोक होवेगा कि हर पासे विजयी होके आएगा। इस बच्चे राही तुहाडी कुल दा उद्धार होवेगा, साडी संप्रदाय भी उसकी महान शख्सियत पर मान करके गर्दन उच्ची करके तुर सकेगी। इस सुभाग टब्बर विच्चों कर्मवान बच्चा पैदा होया, विद्या प्राप्त कीती, थाने इंद्री दा थानेदार बनया, फिर बाबा बीर सिंह साहेब दा सेवक बन के उन्ने बाबा जी पास ही रहा ते कर बार त्याग के काबल दे शाह सावे प्रतख करामाता ते महान शक्तियां आप सुहावे ही प्रकट हो गईयां। फिर बाबा बीर सिंह साहेब दा सेवक बन के उन्ने बाबा जी पास ही रहा ते कर बार त्याग के काबल दे शाह सावे प्रतख करामाता दे महान शक्तियां आप सुहावे ही प्रकट हो गईयां। जदों इना तो नाम पुछया तद इना ने नाम खुदा सिंह दसिया ते रहायशी मकाम बहशत दसिया। इसे ही करके ए पिछों खुदा सिंह प्रसिद्ध हो गए। इस तरह इना दा नाम बाबा खुदा सिंह मशहूर हो गया ते सिख संसार दा एक महान रोशन ते चमकदा सितारा बने। महाराजा रणजीत सिंह जी नूं तख्त सोधना। महाराजा रणजीत सिंह जी नूं तख्त सोधना। बाबा जी रावलपिंडी आदत थावां तो कारपेटा लेके मुड़ रहे सन कि उन्हां ने सुनिया कि शुकर चकिया मिशल दे सरदार महा सिंह जी गुजरां वाला अकाल चलाना कर गए हन ते उन्हां दे सपुत्र रणजीत सिंह दी दस्तार बंदी हुई है। डूंगी दृष्टि दे मालक बाबा जी ने पहला ही तक लिया कि ए बालक ही कल नू पंजाब दे महान राष्ट्र दा निर्माता होवेगा। सो आप गुजरां वाले पोग समय पुजे जदों राज माता ने ए गल सुनी कि कौम दा महान आगू ते धार्मिक स्तंभ बाबा साहिब सिंह जी आए हन, तद ओ परदे छड़ के पुत्तर नू नाल लेके बाबा जी दी सेवा विखे हाजर हुई ते ए बेनती कीती, हे बेदी कुलभूषण, मेरा बच्चा अजे नादान है, मेरी शक्ति अजे कमजोर है, सो मेरा अबला ते मासूम दी प्रतिपालना करो। बाबा जी ने उसे समय ही कह दिता, माता तेरे पुत्र दा रहता सिंध नदी भी नहीं रोकेगी, फिर होर कौन है जो इस दे मुकाबले पर खड़े ते कायम रह सके। फिर दस्तार बंदी समय बाबा जी उठे ते अपने गात्रे दी तलवार महाराजा रणजीत सिंह दे गल पाके सिर पर हाथ तर के किया, ले बई रणजीत सिंगा, तू सब नु फते करेगा पर तेनु कोई भी फते नहीं करेगा, तेरी छां हेठा सभी पलनगे पर तेरी बदी सोचन वाला आप ही मर जाएगा, जा तेरी सौपना गुरु नु कीती, तेरी राखी मेरा नानक निरंकार करेगा। ए वरदान ते बाबे दी श्री साहिब देन दी कहानी सुन के कमजोर ते बुजदिल दुश्मन मैदान छड़ गए ते बहादुर इस नु रब दी रहमत जान के बर्दाश्त करन लई तैयार हो गए। ओ रणजीत सिंह नाल मिल गए। ननकाणे साहिब दा लंगर। ननकाणे साहिब दा लंगर। एक वार बाबा जी सतगुरु नानक दी जन्म भूमि नु प्रसन्न ही ते ननकाणे साहिब गए। गुरुद्वारे दा प्रबंध बिल्कुल ही अफसोसनाक सी। उस समय अजे ना ही चंगी इमारत सी ते ना ही कोई आईयां संगतां हित लंगर दा प्रबंध ही सी। मेले समय भी प्रसाद दुकाना पर ही मिलदा सी। ए सारी गल तक के आप बहुत दुखी हुए। उस समय महंत जी नाल सलाह कीती, उन्हां नू लंगर चालू करन हित 1,000 रुपए पासों दे के आए, यात्रियां लई सहूलतां पैदा करन लई प्रेरणा दित्ती। इत्थों ही आप जी लाहौर आए। महाराजा रणजीत सिंह दे हुण लाहौर पर कब्जा जमा दिता सी। चोही पासी उस दियां तुम्मां सन, हर कोई उसकी दोस्ती का दम भरदा सी। सतलज तो लैके पिशावर दियां उपरलियां वस्तियां दर्रा खैबर तक उसदे ताबे सन। इस समय वह बाबा जी नूं पूरन सत्कार नाल मिलिया ते कोई सेवा टहल पुछी। बाबा जी ने कहा, राजन कितने दुख दी गल है कि सेवकां दे सब पासे पदारथ होण पर गुरु नानक दा लंगर दाल रोटी तो भी खाली होवे। जेकर असी धन गुरु नानक दी जन्म नगरी अंदर भी भुखे नूं रोटी नहीं दे सकदे, फिर होर किधरे कोई साडे धर्म तो की आस करेगा। महाराजा रणजीत सिंह जी ने उसे समय हुक्म कर दिता कि बाबा साहिब सिंह जी जिथों तक कोड़ा फेर लैण, उस जागीर गुरुद्वारा ननकाना साहिब दे नाम कर दिती जावे। बाबा जी ने ननकाने साहिब दे उदाले कोड़ा फेरिया। उस दी हजारां विगे धरती इस गुरुद्वारे दे लंगर नाल है, जो बाबा साहिब सिंह जी, सिंह साहिब महाराजा रणजीत सिंह जी दी उदारता ते गुरु प्यार दा चिन्ह है। लंगर आरंभ करन समय बाबा जी ने फुरमाया सी, साडे गुरुदेव संगत ते पंगत दोहां ही रूपां विचों प्रगट हुए हन। जिथे संगत है पर पंगत दी अभेदता ते अद्वैतता नहीं है, जिथे बगैर वितकरे गुरु दे सिंह इक पिता दे पुत्रां वांग संगत पंगत दे सांझी नहीं हन, ओ धर्मशाला नहीं है, ओ पापशाला है। ए महान पवित्र जोड़ गुरु नानक दे कर तो बिना होर किधरे नहीं है। गुरु नानक सच्चे पातशाह दी परख हित सिद्धा ने एक बार तिलां दा दाना पेट कर दिता सी कि तक्को ए संगत नूं सांझा किवें वंडेगा। जेकर ए इकले नूं दिता तद काणी ते वितकरे पर ही वंड होवेगी, पर जेकर ए बेकार ही सुट दिता तद ओ भगत ते पेट करन दी भावना अंदर फर्क पै गया। सो सतगुरां ने ए तिल रगड के शरदाई अंदर संगतां नूं पिला दिता ते सिंधा नूं कहा, इत्थे तां मुडले असूल दी गल है। वंड खाना ते नाम जपना एह धर्म दी पहली पौड़ी है। जो धर्म दी किरत करके वंड के नहीं खांदा, ओ अभ्यासी ते फिर आत्म ज्ञान तत्वेता हो नहीं सकदा। जेकर कोई पाप दी किरत करके वंडदा है तद ओ खान वालियां दी बुद्धि नूं भी परिष्ट कर देवेगा। इसे करके ही सिखां दी रोजाना अरदास अंदर आउंदा है, जिन्हां नाम जपिया वंड के छकिया धर्म दी किरत कीती तिन्हां दी कमाई दा ध्यान करके बोलो जी वाहिगुरु। लंगर बारे आप जी संगत नूं आम कहा करदे सन कि इत्थे हर किस्म दे विचार इक्को जगह शरीरक दुख मिटाउंदे हन। इह भी संगत वांग हरि कीर्तन अंदर जुड़न दी तरह ही दूसरा रूप है। इत्थे आत्मावां दा अंतरीव मेल है। इत्थे पेट तो त्रपत होके फिर मनुखी एकता दियां नीहां पक्कियां करन हित समाजिक एकता पैदा होके दुबिधा द्वैत वड्डा छोटा ऊंच नीच ते राणा रंग ते बुनियादी भेद पाओ मुड्डों ही मिट जांदे हन। सिख कौम शायद संसार दी पहली कौम है जिस दे धार्मिक अदारियां नाल लंगर होना एक धार्मिक अंग मनिया जांदा है। सो साधु सिख जां संत अपने गुरुद्वारे अंदर लंगर नहीं लगांदा, उस सिखी दे मुंडले ते महान असूलां दा विरोधी है, जिन्हां आधार शिलां पर ए कौम खड़ी है। सिख ए गल मुड अंदर ही मनदा है कि अमृतपान करन समय उसने जो सुगंध चुकी सी ओ केवल रस्मी जां फिर नाम मात्र नहीं है, सगों ए तां मुड्डों ही परवान करदा है कि मेरा तन मन तन गुरु दा है ते उसे दा ही आसरा ते टेक लैके मैं उस दी रजा दा बंदा होके सब कुछ सतगुरु जी तों वारन नूं तैयार रहंदा हां। इसे करके जिथे लंगर वरतेगा कदे वी किते घाटा जां थोड़ नहीं प्रतीत दिसेगी। ਇਹ ਇੱਕ ਤਰ੍ਹਾਂ ਨਾਲ ਕਲਗੀਧਰ ਸ਼੍ਰੀ ਮਹਾਰਾਜ ਜੀ ਦੀ ਇੱਕ ਮਹਾਨ ਕਰਾਮਾਤ ਨਹੀਂ ਤਾਂ ਹੋਰ ਕੀ ਹੈ ਕਿ ਬਗੈਰ ਕਿਸੇ ਦੀਆਂ ਮਿੰਨਤਾਂ ਖੁਸ਼ਾਮਦਾਂ ਕੀਤੇ ਤੋਂ ਹੀ ਹਰ ਛੋਟੇ ਮੋਟੇ ਅਸਥਾਨ ਪਰ ਕਿਸੇ ਲੋੜਵੰਦ ਨੂੰ ਕਦੇ ਭੁੱਖਾ ਨਹੀਂ ਰਹਿਣ ਦਿੰਦੀ। ਸੋ ਨਨਕਾਣੇ ਸਾਹਿਬ ਲੰਗਰ ਦੀ ਸਥਾਪਨਾ ਬਾਬਾ ਸਾਹਿਬ ਸਿੰਘ ਜੀ ਦੀ ਅਮਰ ਯਾਦ ਤੇ ਉਹਨਾਂ ਦੀ ਸੰਪਰਦਾਇ ਦੇ ਲੋਕਾਂ ਲਈ ਅਮਰ ਮਾਣ ਦੇਣ ਵਾਲੀ ਗੱਲ ਹੈ। ਬੁੱਚਣਾ ਵਿਰੁੱਧ ਜਹਾਦ। ਬੁੱਚਣਾ ਵਿਰੁੱਧ ਜਹਾਦ। ਬਾਬਾ ਜੀ ਪੁਰਾਤਨ ਵਿਚਾਰਾਂ ਤੇ ਨਿਰਭਰ ਸਨ। ਉਹ ਸਦਾ ਹੀ ਸਨਾਤਨੀ ਵਿਚਾਰਾਂ ਦੀ ਪੁਸ਼ਟੀ ਕਰਦੇ ਸਨ। ਹੋਰ ਵਿਚਾਰਧਾਰਾਵਾਂ ਨਾਲ ਇੱਕ ਇਹ ਵੀ ਸੀ ਕਿ ਗਊ ਇੱਕ ਪਾਵਨ ਪਵਿੱਤਰ ਤੇ ਅਤ ਲੋੜੀਂਦਾ ਜਾਨਵਰ ਹੈ। ਇਸ ਦਾ ਘਾਤਕ ਸਾਡਾ ਧਾਰਮਿਕ ਵਿਰੋਧ ਹੈ। ਭਾਵੇਂ ਭਾਰਤ ਅੰਦਰ ਮੁਸਲਿਮ ਰਾਜ ਦੇ ਹੁੰਦੇ ਗਊ ਖੁਸ਼ੀ ਹੁੰਦੀ ਰਹੀ ਸੀ ਤੇ ਅੰਗਰੇਜ਼ ਨੇ ਵੀ ਇਸ ਨੂੰ ਹੋਰ ਪੱਕਿਆਂ ਕਰ ਦਿੱਤਾ ਤਾਂ ਕੇਵਲ ਹਿੰਦੂਆਂ ਅੰਦਰ ਹੀ ਗਊ ਖੁਸ਼ੀ ਦੀ ਮਨਾਹੀ ਸੀ, ਪਰ ਨਿਰੋਲ ਮੁਸਲਿਮ ਹਲਕਿਆਂ ਅੰਦਰ ਇਹ ਹੁੰਦੀ ਹੀ ਰਹਿੰਦੀ ਸੀ। ਫੁਲਕੀਆਂ ਸਿੱਖ ਰਿਆਸਤਾਂ ਅੰਦਰ ਵੀ ਗਊ ਖੁਸ਼ੀ ਬੰਦ ਸੀ, ਪਰ ਮਲੇਰਕੋਟਲੇ ਤੇ ਜ਼ਿਲ੍ਹਾ ਲੁਧਿਆਣਾ ਦੀਆਂ ਕਈ ਬਸਤੀਆਂ ਜੋ ਹੁਣ ਅੰਗਰੇਜ਼ ਦੀ ਅਮਲਦਾਰੀ ਵਿੱਚ ਸਨ ਵਿੱਚ ਇਹ ਆਮ ਹੁੰਦੀ ਸੀ। ਬਾਬਾ ਜੀ ਪਾਸ ਹਰ ਤਰ੍ਹਾਂ ਦੇ ਸ਼ਸਤਰ ਸਨ। ਸਰਕਾਰ ਲਾਹੌਰ ਨੇ ਇਹਨਾਂ ਨੂੰ ਜਿੰਨੇ ਵੀ ਚਾਹੁਣ ਹਥਿਆਰ ਰੱਖਣ ਦੀ ਖੁੱਲ ਦਿੱਤੀ ਹੋਈ ਸੀ। ਸੋ ਇਸ ਤਰ੍ਹਾਂ ਇਹਨਾਂ ਪਾਸ ਭੇਟਾ ਵਜੋਂ ਆਏ ਤੇ ਆਪਣੇ ਤਿਆਰ ਕਰਵਾਏ ਵੱਡੇ ਛੋਟੇ ਬਹੁਤ ਕੀਮਤੀ ਹਥਿਆਰ ਸਨ। ਇਹਨਾਂ ਵਿੱਚੋਂ ਬਹੁਤ ਸਾਰੇ ਵਿਦੇਸ਼ੀ ਤੇ ਨਵੇਂ ਢੰਗ ਦੇ ਵੀ ਸਨ। ਆਪ ਜੀ ਪਾਸ ਹਰ ਸਮੇਂ ਸੈਕੜੋ ਨਹੀਂ ਸਗੋਂ ਹਜ਼ਾਰਾਂ ਸਵਾਰ ਰਹਿੰਦੇ ਸਨ ਜੋ ਕਿ ਕਿਸੇ ਵੀ ਛੋਟੀ ਮੋਟੀ ਤਾਕਤ ਨਾਲ ਟੱਕਰ ਜਾਣ ਦੀ ਸਮਰੱਥਾ ਰੱਖਦੇ ਸਨ। ਸੋ ਹਰ ਇੱਕ ਕਮਜ਼ੋਰ ਬਾਬਾ ਜੀ ਪਾਸੋਂ ਹਰ ਇਮਦਾਦ ਹੋਣ ਤੇ ਬਾਅਦ ਨੂੰ ਸੋ ਹਰ ਇੱਕ ਕਮਜ਼ੋਰ ਬਾਬਾ ਜੀ ਪਾਸੋਂ ਹਰ ਇਮਦਾਦ ਹੋਣ ਤੇ ਬਾਅਦ ਨੂੰ ਆਪਣੇ ਕੁਕਰਮ ਦਾ ਫਲ ਮਿਲਣ ਦੀ ਉਮੀਦ ਰਹਿੰਦੀ ਸੀ। ਇੱਕ ਵਾਰੀ ਮਲੇਰਕੋਟਲੇ ਵੱਲੋਂ ਸ਼ਿਕਾਇਤ ਗਵਰਨਰ ਜਨਰਲ ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਸਰਕਾਰ ਪਾਸ ਪੁੱਜੀ ਕਿ ਸਤਲੁਜੋਂ ਪਾਰ ਦੀਆਂ ਰਿਆਸਤਾਂ ਕਿਉਂਕਿ ਤੁਹਾਡੀ ਪਹਿਰੇਦਾਰੀ ਅੰਦਰ ਹਨ, ਇਸ ਕਰਕੇ ਮਲੇਰਕੋਟਲੇ ਜਾਂ ਫਿਰ ਹੋਰ ਕਿਧਰੇ ਬੁੱਚੜਖਾਨਿਆਂ ਪਰ ਹਮਲਾ ਹੋਣ ਦੀ ਸੂਰਤ ਵਿੱਚ ਉਹ ਇਨ੍ਹਾਂ ਰਿਆਸਤਾਂ ਦੇ ਵਾਰਸਾਂ ਤੇ ਉਹਨਾਂ ਦੇ ਸ਼ਹਿਰੀ ਬੁੱਚੜਾਂ ਦੀ ਰਾਖੀ ਕਰਨ। ਅੰਗਰੇਜ਼ ਨੇ ਆਪਣੀ ਬਲਾ ਉਤਾਰ ਕੇ ਸਿੱਖ ਰਿਆਸਤਾਂ ਦੇ ਗਲੇ ਮੱਲਣ ਦਾ ਯਤਨ ਕੀਤਾ। ਰੈਜੀਮੈਂਟ ਨੇ ਫੁਲਕੀਆਂ ਰਿਹਾਇਸ ਨੂੰ ਬਾਬਾ ਜੀ ਵਿਰੁੱਧ ਹਥਿਆਰਬੰਦ ਸ਼ਕਤੀ ਪ੍ਰਯੋਗ ਕਰਨ ਲਈ ਲਿਖਿਆ ਤੇ ਇਹ ਵੀ ਪ੍ਰੇਰਣਾ ਕੀਤੀ ਕਿ ਬਾਬਾ ਸਾਹਿਬ ਉਹ ਮਹਾਨ ਹਸਤੀ ਹਨ ਜਿਸ ਨੇ ਸਰਕਾਰ ਲਾਹੌਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਾਨ ਰਾਸ਼ਟਰ ਦੀ ਨੀਂਹ ਰੱਖੀ ਹੈ। ਇਹ ਉਹੀ ਹੈ ਜਿਨ੍ਹੇ ਫਰਮਾਇਆ ਸੀ ਕਿ ਅਸਾਂ ਛੋਟੇ ਮੋਟੇ ਗਹਿਣੇ ਤੋੜ ਕੇ ਇੱਕੋ ਹੀ ਹੰਸ ਕਢਾ ਦਿੱਤਾ ਹੈ, ਪਰ ਤੁਸਾਂ ਇਸ ਰਾਜ ਨੂੰ ਹੈਜ਼ਾ ਯਾਨੀ ਢਾਲ ਗਿਆ ਸੀ ਜਿਸ ਕਰਕੇ ਤੁਰੰਤ ਹੀ ਮੌਤ ਹੋ ਜਾਂਦੀ ਹੈ। ਤੁਹਾਡੀ ਜੀਵਨੀ ਇਸੇ ਵਿੱਚ ਹੀ ਸੁਰੱਖਿਅਤ ਹੈ ਕਿ ਤੁਸੀਂ ਜਿੱਥੇ ਤੇ ਜਦੋਂ ਵੀ ਮੌਕਾ ਮਿਲੇ ਉਸ ਸ਼ਕਤੀ ਨੂੰ ਖਤਮ ਕਰਕੇ ਜੋ ਤੁਹਾਡੀ ਸਮੁੱਚੀ ਸ਼ਕਤੀ ਲਈ ਮਾਰੂ ਹੈ। ਸਿੱਖ ਮਹਾਰਾਜਿਆਂ ਨੇ ਬਾਬਾ ਸਾਹਿਬ ਸਿੰਘ ਵਿਰੁੱਧ ਕਿਸੇ ਵੀ ਕਾਰਵਾਈ ਕਰਨ ਤੋਂ ਸਾਫ ਇਨਕਾਰ ਕਰਦਿਆਂ ਹੋਇਆ ਇਹ ਉੱਤਰ ਦਿੱਤਾ ਸੀ, ਇਹ ਠੀਕ ਹੈ ਕਿ ਬਾਬਾ ਸਾਹਿਬ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਰਬ ਸ਼੍ਰੋਮਣੀ ਸਿੱਖ ਰਾਜ ਦੇਣ ਵਿੱਚ ਭਾਰੀ ਸਹਾਇਤਾ ਦਿੱਤੀ ਹੈ। ਤੁਹਾਡੀ ਸਰਪ੍ਰਸਤੀ ਹੇਠਾਂ ਸਾਨੂੰ ਹੁਣ ਕੋਈ ਵੀ ਖਤਰਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਨਹੀਂ ਹੈ, ਪਰ ਬਾਬਾ ਸਾਹਿਬ ਸਿੰਘ ਜੀ ਇੱਕ ਮਹਾਨ ਧਾਰਮਿਕ ਗੱਦੀ ਦੇ ਮਾਲਕ ਤੇ ਮਹਾਨ ਧਾਰਮਿਕ ਨੇਤਾ ਹਨ। ਸੋ ਸਾਡਾ ਮਨ ਹੀ ਨਹੀਂ ਸੀ ਮੰਨਦਾ ਕਿ ਅਸੀਂ ਬਾਬਾ ਜੀ ਵਿਰੁੱਧ ਕੋਈ ਠੋਸ ਤੇ ਹਥਿਆਰਬੰਦ ਕਾਰਵਾਈ ਕਰੀਏ। ਇਹ ਗੱਲ ਅੰਗਰੇਜ਼ਾਂ ਦੇ ਦਿਮਾਗ ਚ ਕਦੇ ਵੀ ਨਾ ਭੁੱਲੀ। ਉਹ ਸਿੱਖ ਰਾਸ਼ਟਰ ਦੇ ਖਾਤਮੇ ਪਰ ਹੀ ਬਾਬਾ ਬਿਕਰਮ ਸਿੰਘ ਜੀ ਨੂੰ ਸਾਫ ਨਾ ਕਰ ਸਕਿਆ। ਉਹ ਜਾਣਦਾ ਸੀ ਕਿ ਇਹ ਮਹਾਨ ਗੱਦੀ ਕਿਸੇ ਵੀ ਸਮੇਂ ਸਾਡੇ ਲਈ ਵਿਪਦਾ ਪੈਦਾ ਕਰ ਸਕਦੀ ਹੈ। ਇਸੇ ਹੀ ਤਰ੍ਹਾਂ ਤਮਾਮ ਸਿੱਖ ਰਾਜ, ਉਹ ਭਾਵੇਂ ਪੰਜਾਬ ਦਾ ਸੀ ਜਾਂ ਫਿਰ ਹੋਰ ਰਿਆਸਤਾਂ ਦਾ, ਇਹਨਾਂ ਅੰਦਰ ਇਹ ਆਮ ਹੀ ਰਿਵਾਜ ਸੀ ਕਿ ਕੋਈ ਵੀ ਸਿਆਸੀ ਭਗੋੜਾ ਜੇ ਬਾਬਾ ਜੀ ਦੀ ਸ਼ਰਨ ਚਲਾ ਜਾਵੇ ਤਦ ਉਹ ਦਰਬਾਰ ਦੇ ਸਿੱਖ ਰਿਆਸਤਾਂ ਵੱਲੋਂ ਹਰ ਇੱਕ ਰਿਆਇਤ ਦੇ ਬਖਸ਼ਿਸ਼ ਦਾ ਹੱਕਦਾਰ ਹੋ ਜਾਂਦਾ ਸੀ। ਸਿੱਖ ਰਾਜਾ ਦਾ ਇਹ ਆਮ ਵਿਚਾਰ ਸੀ ਕਿ ਬਾਬਾ ਜੀ ਦੀ ਸ਼ਰਨ ਗਿਆ ਮਾਰਨ ਦੀ ਲੋੜ ਹੀ ਨਹੀਂ, ਕਿਉਂਕਿ ਇੱਕ ਤਾਂ ਉਹ ਇਹ ਅਨੁਭਵ ਕਰਕੇ ਹੀ ਸ਼ਰਨ ਜਾਂਦਾ ਹੈ ਕਿ ਉਹ ਹਰ ਪਾਸੇ ਤੋਂ ਰਾਜਸੀ ਸੱਤਾਹੀਣ ਹੈ। ਉਹ ਸੰਤ ਸ਼ਰਨ ਜਾ ਕੇ ਹਰ ਕਿਸਮ ਦੀ ਸੱਤਾ ਛੱਡਣ ਦਾ ਐਲਾਨ ਕਰਕੇ फिर मुड़ मैदान अंदर आके किसे सत्ता ग्रहण जा यतन नहीं करेगा। किसी भी राज लई इस तू वड्डी फतेह होर नहीं हो सकती कि एक सियासी दुश्मन हार मन गया। दूसरे असा संतां दी एह खुशी तो सत्कार हासिल कर लिया, असी उना पर भरोसा ते मान करदे हां। इस गल तो ए साफ जाहिर है कि सिख रियासत दे खासकर पंजाब ते मालवे दियां रियासतां अंदर उस समय बाबा जी दा कितना असर सी। अंग्रेज दियां खुफिया रिपोर्टां जो अज भी हिंद सरकार पास हन इस गल दी गवाही लैंदियां हन कि अंग्रेज सदा ही इस गद्दी तो कन भन्नदे सन ते ओह उना दा पक्का विचार सी कि समय सिर इस सत्ता नूं सट मार के कमजोर करना है। यही कारण सी कि अंग्रेज सिखा अंदर इस शक्ति तो डरदे भी सन ते इसका सत्कार भी करते सन। बाबा बिक्रम सिंह साहिब दा अमृतसर नजरबंद रखना इसे ही गल दी एक कड़ी सी। ओ पावे उन्ने जाके भी कुछ ना कर सकदे पर फिर भी अंग्रेजां लई हौआ सी अते अमृतसर नजरबंदी एक एहसान सी कि असी सिख धार्मिक आगू दा सत्कार कीता है। मलेरकोटले ते हमला। मलेरकोटले उत्ते हमला। एक वारी किसे मालवे तो आए गुरसिख ने बेनती कीती, महाराज ए गल मलेरकोटले दे शाही हलके अंदर मशहूर है कि मलेरकोटले दा नवाब आनंदपुर दे महानसा के समय सरसा नदी दे भयानक विछोड़े समय एक ऐसी नौजवान औरत नू माले गनीमत विच चुक लियाया सी जो सतगुरां दे महलां ते टहल करन करके सिखां विच माता जी करके ही पुकारी जांदी सी। एह बीबी नौजवान होण ते अत सुंदरी होके भी चरित्र ते सच आचार विच एक महान स्थान दी मालक सी। सतगुरु जी इसदा बड़ा ही सत्कार करदे सन। कई मुस्लिम तवारीख दाना दे अनुसार एह कोई सोडी खानदान दी ही हस्ती सी, पर हालात एह गल साबित नहीं करदे। सतगुरां दे महल माता जीतो जीतां अपनी इच्छा करके शरीर त्याग गए सन। माता सुंदरी जी दिल्ली ही टिके रहे ते माता साहिब देवां जी नादेर तक नाल सन। ता माता साहिब कौर जी दे नाल एक नौजवान लड़की दा सेवा हित नाल आना ए दसदा है कि शायद एही ओ महान गुरु सेवक औरत सी। नवाब मलेरिए दे बहुत जोर जबर कारण भी इस महान देवी ने धर्म ते सच दा त्याग ना कीता ते भुखे त्याए गुरु दी याद अंदर प्राण दे दिते। इस नूं मैलां दे अंदर ही दफन कर दिता ते बार सूह ना कटी के मता सिख नाराज हो जान। ए साका सुन के बाबा साहिब सिंह जी दा पवित्र खून उबल खलोता। उना नवाब मलेरकोटले नूं ए देवी दा शरीरक ढांचा वापस करन लई पत्र लिख भेजा। ख्याल सी कि ओह अकल तो कम लैके शरीर वापस करके पशेमानी जाहर करेगा, पर नवाब नूं अंग्रेज दी शह सी कि ओह सिखी वलों वधीकी ते उस दी मदद करेगा। सो नवाब ने उल्टा होर सो किस्म दियां गल्लां करके आए हुए पत्र लियाण वाले नूं काफी वरान दे दुखी कीता। एह कारज महाराज जी पास गया। तद उना एक वारी फिर शांति तो कम लैके दूसरी चिट्ठी भेजी ते सोचा कि एह कम नरमी नाल ही नजिठिया जावे तद चंगा है। नवाब ने इस गल नूं महान युग पुरुषां दी कमजोरी ही समझिया। फिर किसी उस पर बाबा जी ने दमामे पर चोट मारी। अंग्रेज ने इस पर बाकी सिख राजियां नूं नवाब दी मदद लई कहा, पर राजियां ते सिख सरदारां ने साफ कहा जेकर सिख राजे उस पर हमला करन तद असी फिर भी उसकी मदद करन नूं तैयार हां, पर लड़ाई एक तहम ते उत्तम मसले पिछे एक पवित्र गद्दी ते महान धार्मिक शख्सियत ते साडी परम सत्कार ते पूजन योग शक्ति नाल है। इस लई असी मजबूर हां। इस कारज विच तां किसी भी तरह कोई सिख जा पहाड़ी राजा हिंदू तुहाडा साथ नहीं दे सकदा। इस दो टुक उत्तर करके गोरा चुप करके इस गल नूं पी गया सी, पर उसने इस परंपरा दी हर कड़ी नूं खत्म करन दा मन ही बना लिया सी। बाबा जी दी फौज ने कोटले नूं 3 दिन घेरा पाई रखिया। चौथे दिन तंग आके ओह अपनी फौज समेत बाहर आया। उसकी फौज बड़ी दिल तोड़ के ते ਧਾਰਮਿਕ ਨਾਰੇ ਮਾਰਦੀ ਲੜੀ ਪਰ ਆਖਰ ਕਮਜ਼ੋਰ ਹੋ ਗਈ ਸੀ, ਜਦ ਕਿ ਨਵਾਬ ਨੇ ਘੇਰਾ ਤੋੜ ਕੇ ਬਾਬਾ ਜੀ ਪਰ ਸਿੱਧਾ ਹਮਲਾ ਕਰ ਦਿੱਤਾ। ਬਾਬਾ ਜੀ ਨੇ ਵਾਰ ਬਚਾ ਕੇ ਇੱਕੋ ਹੀ ਤੀਰ ਨਾਲ ਨਵਾਬ ਦਾ ਢਿੱਡ ਪਾੜ ਦਿੱਤਾ ਤੇ ਉਹ ਕੋੜੀ ਤੋਂ ਧਰਤੀ ਪਰ ਡਿੱਗ ਪਿਆ। ਨਵਾਬ ਦੀ ਬੇਗਮ ਨੰਗੇ ਮੂੰਹ ਮਾਸੂਮ ਬੱਚੇ ਤੇ ਹੋਰ ਨਗਦੀ ਕਾਰ ਭੇਟਾ ਲੈ ਕੇ ਦਰਬਾਰ ਵਿੱਚ ਆਈ ਤੇ ਗੁਰੂ ਦਾ ਵਾਸਤਾ ਪਾ ਕੇ ਬੱਚੇ ਲਈ ਰੋਜੀ ਮੰਗੀ। ਦਿਆਲ ਪਰਮ ਪੁਰਖਾਂ ਨੇ ਮਿਹਰ ਕਰਕੇ ਉਸ ਬੀਬੀ ਦਾ ਹੀ ਸ਼ਰੀਰ ਮੰਗਿਆ ਜੋ ਬੇਗਮ ਨੇ ਦੱਸ ਕੇ ਕਢਵਾਇਆ। ਮਹਾਪੁਰਖਾਂ ਨੇ ਪੂਰਨ ਗੁਰ ਰੀਤ ਅਨੁਸਾਰ ਸੰਸਕਾਰ ਕਰਕੇ ਕੜਾ ਪ੍ਰਸ਼ਾਦ ਕਰਵਾਇਆ। ਇਸ ਤਰ੍ਹਾਂ ਸਿੱਖੀ ਦੇ ਵਕਾਰ ਤੇ ਸਤਵੰਤੀ ਦੇਵੀ ਲਈ ਮਹਾਪੁਰਖਾਂ ਦੇ ਵਿਚਾਰ ਪ੍ਰਗਟ ਹੀ ਦਿਸਦੇ ਹਨ। ਲੋਹੋ ਤੇ ਦੇਗ ਦੀ ਸੋਧਣਾ। ਲੋਹੋ ਤੇ ਦੇਗ ਦੀ ਸੌਪਣਾ। ਬਾਬਾ ਜੀ ਦੇ ਲੰਗਰ ਅੰਦਰ 10-12 ਹਜ਼ਾਰ ਤੋਂ ਵੱਧ ਸੰਗਤ ਰੋਜ਼ ਪ੍ਰਸ਼ਾਦ ਛਕਦੀ ਸੀ। ਉਹਨਾਂ ਦੇ ਹਜ਼ੂਰੀ ਕਵੀ ਦੇ ਕਥਨ ਅਨੁਸਾਰ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਦਰਸ਼ਨ ਲਈ ਆਏ। ਆਪ ਜੀ ਨੇ ਉਹਨਾਂ ਦਾ ਪੂਰਾ ਮਾਣ ਕੀਤਾ ਤੇ ਨਵਾਜਿਆ। ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਰਣਜੀਤ ਸਿੰਘ ਵੱਲੋਂ ਕਈ ਆਦਮੀ ਆਏ ਹਨ ਕਿ ਉਹਨਾਂ ਦੀ ਮਿਹਰ ਲਈ ਅਰਦਾਸ ਕਰਾਂ, ਇਸੇ ਹੀ ਗੱਲ ਦੀ ਆਗਿਆ ਲੈਣ ਹਿਤ ਹਾਜ਼ਰ ਹੋਏ ਹਨ। ਬਾਬਾ ਜੀ ਨੇ ਕਿਹਾ, ਭਾਈ ਤੇਰੀ ਲੋੜ ਹੈ, ਤੈਨੂੰ ਕੋਈ ਬੋਝ ਚੁੱਕਣ ਦੀ ਲੋੜ ਨਹੀਂ, ਸਰਕਾਰ ਨੇ ਅਜੇ ਠੀਕ ਹੀ ਹੋਣਾ ਹੈ, ਉਸ ਦੀ ਚਿੰਤਾ ਨਾ ਕਰੋ। ਪਰ ਇਹ ਯਾਦ ਰੱਖਣਾ, ਅੱਜ ਤੋਂ ਕੁਝ ਸਮਾਂ ਬਾਅਦ ਜਦ ਅਸੀਂ ਨਹੀਂ ਹੋਵਾਂਗੇ, ਪੰਜਾਬ ਰਾਜ ਤੇ ਜੁਗ ਗਰਦੀ ਦਾ ਬੋਲਬਾਲਾ ਹੋਵੇਗਾ। ਜਿਸ ਦਿਨ ਤੇਰਾ ਸ਼ਰੀਰ ਲੋਕਾਂ ਦੀ ਸੇਵਾ ਹਿਤ ਲੱਗ ਗਿਆ, ਉਸੇ ਦਿਨ ਇਹ ਰਾਜ ਦੇ ਚੜ੍ਹਦੇ ਸੂਰਜ ਦੀਆਂ ਆਖਰੀ ਕਿਰਨਾਂ ਡੁੱਬ ਜਾਣਗੀਆਂ। ਇਹ ਭਵਿਸ਼ ਵਾਕ 100% ਸੱਚ ਹੋਏ। ਉਸ ਸਮੇਂ ਬਾਬਾ ਜੀ ਦੇ ਚਿਹਰੇ ਪਰ ਚੜ੍ਹਦੇ ਸੂਰਜ ਵਤ ਜਲਾਲ ਸੀ। ਫਿਰ ਆਪ ਜੀ ਨੇ ਫਰਮਾਇਆ, ਇਹ ਵੱਡੀਆਂ ਲੋਹਾਂ ਤੇ ਵੱਡੀਆਂ ਦੇਗਾਂ ਜੋ ਕੋੜਿਆਂ ਨਾਲ ਖਿੱਚੀਆਂ ਜਾਂਦੀਆਂ ਹਨ, ਹੁਣ ਇਹ ਉਹਨੇ ਨਹੀਂ ਤੇਰੇ ਹੀ ਡੇਰੇ ਪਰ ਚੜਨਗੀਆਂ। ਫਿਰ ਉਹ ਉਹਨਾਂ ਦੇ ਨਾਲ ਹੀ ਰਵਾਨਾ ਕਰ ਦਿੱਤੀਆਂ। ਬਾਬਾ ਜੀ ਨੂੰ ਸਾਫ਼ ਦਿਸਦਾ ਸੀ ਕਿ ਲਾਹੌਰ ਦਰਬਾਰ ਹੁਣ ਡੋਗਰੇ ਤੇ ਦੇਸ਼ ਦੁਸ਼ਮਣ ਗੱਦਾਰਾਂ ਦੇ ਪੂਰਨ ਤੌਰ ਪਰ ਕਬਜ਼ੇ ਵਿੱਚ ਹੈ। ਹੁਣ ਇਸ ਦੀ ਸੁਤੰਤਰਤਾ ਦਾ ਕਾਇਮ ਰਹਿਣਾ ਅਸੰਭਵ ਹੀ ਹੈ। ਉਹਨਾਂ ਦੀ ਦਿਵ ਦ੍ਰਿਸ਼ਟੀ ਨੇ ਸੱਤ ਤੇ ਪੁਜਾਰੀ ਦੀਨ ਦੁਖੀਆਂ ਤੇ ਦਰਦੀ ਬਾਬਾ ਬੀਰ ਸਿੰਘ ਜੀ ਦਾ ਕੁਰਬਾਨ ਹੋਣਾ ਦੇਖ ਲਿਆ ਸੀ। ਇਸੇ ਹੀ ਕਾਰਨ ਇਹ ਅਨੋਖੇ ਵਾਕ ਕੀਤੇ ਸਨ ਜੋ ਪੂਰੇ ਹੋਏ। ਸਿੱਖ ਰਾਸ਼ਟਰ ਦੀ ਉਸਾਰੀਆਂ। ਬਾਬਾ ਸਾਹਿਬ ਸਿੰਘ ਜੀ ਇੱਕ ਮਹਾਨ ਸਰਪ੍ਰਸਤ ਦੇ ਰੂਪ ਵਿੱਚ ਸਦਾ ਹੀ ਇਹ ਯਤਨ ਕਰਦੇ ਰਹੇ ਕਿ ਉਹ ਸਾਰੇ ਹੀ ਰਾਜਾਂ ਨੂੰ ਇੱਕ ਲੜੀ ਅੰਦਰ ਪਰੋ ਕੇ ਇੱਕੋ ਸਰਬ ਸਾਂਝਾ ਤੇ ਸਰਬਪ੍ਰਿਯ ਰਾਜ ਕਾਇਮ ਕਰਾਉਣ ਵਿੱਚ ਸਫਲ ਹੋ ਸਕਣ। ਇਸੇ ਹੀ ਮਹਾਨ ਆਸ਼ੇ ਅਨੁਸਾਰ ਉਹਨਾਂ ਸਤਲਜੋਂ ਪਾਰ ਦੀਆਂ ਸਿੱਖ ਰਿਆਸਤਾਂ ਦੇ ਵਾਲੀਆਂ ਦੀ ਇੱਕ ਜ਼ਰੂਰੀ ਇਕੱਤਰਤਾ ਅੰਮ੍ਰਿਤਸਰ ਸੱਦੀ ਸੀ। ਉਸ ਅੰਦਰ ਇਹ ਵਿਚਾਰ ਉਹਨਾਂ ਅੱਗੇ ਰੱਖਿਆ ਕਿ ਤੱਕੋ, ਹੁਣ ਇੱਥੇ ਮੁਗਲ ਰਾਜ ਫਿਰ ਤੋਂ ਕਦੀ ਕਾਇਮ ਨਹੀਂ ਹੋ ਸਕਦਾ, ਪਰ ਸਮੁੰਦਰੀ ਡਾਕੂ ਉਸ ਤੋਂ ਅਧਿਕ ਸ਼ਕਤੀਵਾਨ ਹੈ। ਖੋਜ ਪੜਤਾਲ ਤੇ ਨਵੀਆਂ ਕਾਢਾਂ ਕੱਢਣ ਵਿੱਚ ਅਸੀਂ ਉਸ ਦਾ ਕਿਵੇਂ ਵੀ ਮੁਕਾਬਲਾ ਨਹੀਂ ਕਰ ਸਕਦੇ। ਸੋ ਲੋੜ ਹੈ ਕਿ ਅਸੀਂ ਕਲਗੀਧਰ ਸੱਚੇ ਪਾਤਸ਼ਾਹ ਦੇ ਮਿਸ਼ਨ ਨੂੰ ਪੂਰਾ ਕਰਨ ਹਿਤ ਉਹਨਾਂ ਵਿਦੇਸ਼ੀ ਲੁਟੇਰਿਆਂ ਦਾ ਨਹੀਂ ਸਗੋਂ ਆਪਣੇ ਹੀ ਘਰ ਪਰ ਅਧਿਕ ਤੋਂ ਅਧਿਕ ਭਰੋਸਾ ਤੇ ਵਿਸ਼ਵਾਸ ਪੈਦਾ ਕਰੀਏ ਤੇ ਐਸਾ ਬਾਨਣ ਬਣੀਏ ਕਿ ਵਿਦੇਸ਼ੀ ਚੋਰ ਸਾਡਾ ਘਰ ਨਾ ਲੁੱਟ ਸਕਣ। ਇੱਥੇ ਹੀ ਬਾਬਾ ਜੀ ਨੇ ਸਭ ਨੂੰ ਰਾਏ ਦਿੱਤੀ ਕਿ ਅਸਾਂ ਸਾਰੀਆਂ ਸ਼ਕਤੀਆਂ ਨੂੰ ਇੱਕ ਕਰਨ ਹਿਤ ਹੀ ਆਪਣੀ ਸਾਰੀ ਸੱਤਾ ਰਣਜੀਤ ਸਿੰਘ ਜੀ ਨੂੰ ਦਿੱਤੀ ਹੈ। ਜਿਸ ਤਰ੍ਹਾਂ ਛੋਟੇ ਮੋਟੇ ਗਹਿਣੇ ਪਾਨ ਕੇ ਇੱਕੋ ਇੱਕ ਸੋਨੇ ਦਾ ਹੰਸ ਕੀਮਤੀ ਬਣਦਾ ਹੈ, ਇਸੇ ਤਰ੍ਹਾਂ ਇਹ ਰਾਸ਼ਟਰੀ ਸਿਰ ਰਾਸ਼ਟਰ ਬਣਾਉਣਾ ਲੋੜਦੇ ਹਾਂ, ਪਰ ਤੁਹਾਡੀ ਹੀ ਮਦਦ ਨਾਲ ਇਹ ਗੱਲ ਸਿਰੇ ਚੜ੍ਹਨੀ ਹੈ। ਫੁਲਕੀਆਂ ਰਿਆਸਤਾਂ ਨੇ ਕਿਹਾ, ਬਾਬਾ ਜੀ ਆਖਰ ਨੂੰ ਖਾਤਮ ਤੇ ਸਾਡਾ ਜ਼ਰੂਰ ਹੋਣਾ ਹੈ, ਪਰ ਰਣਜੀਤ ਸਿੰਘ ਨਾਲ ਮੇਲ ਕਰਕੇ ਅੱਜ ਹੀ ਮੌਤ ਹੈ ਤੇ ਅੰਗਰੇਜ਼ ਨਾਲ ਮਿਲ ਕੇ ਹੌਲੀ ਹੌਲੀ। ਸੋ ਜੀਵਨ ਦੇ ਜੋ ਸਵਾ ਸੌਖੇ ਨਿਕਲਣ ਉਹੀ ਸਹੀ। ਤੁਸੀਂ ਸਾਡੀ ਤੇ ਰਾਸ਼ਟਰ ਦੀ ਚਿੰਤਾ ਛੱਡੋ, ਸਮਾਂ ਆਵੇਗਾ ਇਹੀ ਵਧੀ ਹੋਈ ਤਾਕਤ ਤੁਹਾਡੇ ਘਰ ਨੂੰ ਵੀ ਹੱਥ ਪਾ ਸਕਦੀ ਹੈ। ਇਹ ਹੱਥ ਜਦੋਂ ਗੱਲੇ ਨੂੰ ਹੀ ਤੋੜੇਗਾ ਫਿਰ ਤੁਸੀਂ ਸਾਡੀ ਗੱਲ ਯਾਦ ਕਰੋਗੇ। ਬਾਬਾ ਜੀ ਨੇ ਜਲਾਲ ਵਿੱਚ ਆ ਕੇ ਫੁਰਮਾਇਆ ਸੀ, राजन साडे सामने साडी जाति गद्दियां दी पूजा दा सवाल नहीं, असी तां केवल पंजाब दे सिक्खी हितां नूं सामे ही रख के तुहानूं इकट्ठे कीता सी। पर जो शक्ति किसी राष्ट्र नूं उसार ते बना सकती है, वह किसी समय भी कुर्बानी दे के उसनूं साफ भी कर सकती है। जदों यह राज लोकहित ते प्रजा लई भारी पापी ते विषयी राज हो गया, साडी सत्ता इसनूं खत्म करन विच भी कदी पिछे नहीं हटेगी। जो शक्ति राजगद्दी नूं उसार सकती है, उसनूं खत्म करना की मुश्किल है। राज कायम करना पवित्र खून दियां नदियां वहा के हुंदा है, पर जदों बुरे दिन आउण तद अर्जन तो गोपियां पील ही खो के लै जांदियां हन। पापी ते हंकारी लोग सदा नगुणे ते नकम्मे आदमियां पासों ही मात खा जांदे हन। जो राज केवल संत ते गरीबां पर ही दाड़ी ते हथ फेर के शक्ति दी वरतों करेगा, ओह उस राज दे आखरी स्वास समझने चाहिदे हन। पावे ओ बर्फ विच दबी होई मसाले दे के सांब के रखी होई लाश वांग बारों ठीक दिसे, पर असल ते करम दे मैदान अंदर ओ मुर्दा हो चुकी हुंदी है। आप जिन्हें निराश होके कहा सी एह पंजाब ते भारत दे मेल करन दा निशान है कि असी अपने घर दे इक मुठ होण नूं तैयार नहीं हां, फिर होर लोकां नूं मिल बैठण लई कौन कहे। जे देश ने गुलाम ही होना है ते इसने अधोगति वाली जाना है, तद ए करते दी रजा है। मैं इस दे राह अंदर होर रुकावट पैदा नहीं कर सकदा। मेरे सामने एक ऐसा राष्ट्र सी जो शक्तिशाली लोक सेवक उसारू ते पूरे तौर उत्ते उन्नत होवे, बाहरलियां ताकतां उसनूं मार ना सकन, सगों उस लई सहाई ते दोस्त बनने मेरे देश नूं महान बनाउण विच सहाई हो सकन। जेकर समा मेरा साथ देंदा तद एह मैनूं मजबूर नहीं कर सकदा कि मैं अपने विचार ही छड़ देयां। धार्मिक महानता। बाबा जी ने अपने समय अंदर धार्मिक दुनिया अंदर नवे रुख पैदा किते सन। आप दे समय विच धार्मिक विचारां दीआं कीमतां सिखरां ते पुज गईआं सन। आप जी दे सेवक राजयोगी भी सन, तपी भी सन, बहादुर ते लोक सेवक ते पूजा तंत्रवादी भी सन। आप जी ने बाबा भाग सिंह जिला रावलपिंडी नूं हत्थी अमृत पान करवा के उन्हां नूं सिमरन दीआं आखरी शिखरां तक पहुंचाया सी। बाबा भाग सिंह जी ने एक बारी केवल अपने महान सेवक बाबा बीर सिंह जी नूं ऊने साहिब नूं भेजिया सी कि ओह परवानगी लैण कि उन्हां दी चोण दरुस्त है, ते बाबा बीर सिंह जी हर तरह ही ओह योग दरुस्त महान मंदिर हन जिस विच सत शब्द ते सत स्वरूप आत्मा दी जोत नूं प्रकाशित कीता जा सकता है। बाबा साहिब सिंह पहले बेदी साहिब जादे सन जिन्हां ने सब तों पहला आप लंगर चलाण दी नी रखी ते सेवका नूं हुक्म कीता सी साडा कोई सेवक किधरे उगराई करन ते मंगण हित नगरां अंदर नहीं जावेगा। राज दी आमद नाल सिखा अंदर पैड़ियां ते बुरियां गल्लां दा रवाज पैदा हो गया सी। शराब ते होर नीवियां गल्लां आम सन ते राज मद अंदर आम मनुख नूं नजर आना ही हट गए सन। एही तक्के ते बे इंसाफियां गरजा हित दूसरे नूं तबाह करन दे मनसूबे आखरकार सिख राष्ट्र दी बर्बादी दा कारण बने। बाबा जी दे सेवक रजोगुणी शक्तियां दे नाल ही सतोगुणी प्रभाव अधिक रखदे सन। सिमरन साधन ते सेवा ए हर सिख सेवक लई जरूरी गल्लां सन। बाबा जी लंगर दी पंगत विच बैठ के प्रसाद छकते सन। फिर आम सेवकां नूं ए आग्या सी कि जो मन ते आत्मा नूं उच्चा करना चाहुंदा है ओ लंगर दी सेवा करे, क्योंकि इस छोटी सेवा नाल मन दे विकार भी कटदे हन ते हंकार भी पैदा नहीं आउंदा। बाबा जी ए जानदे सन कि सिख राज दरबार पास बहुत सारे लोग अपने काम ते गरजा हित ही जांदे हन, पर बाबा जी दी आग्या साडा कोई सेवादार कदे कोई ख्वाहिश जां मंग लै के राज दरबार अंदर नहीं जाएगा। जिस भी महाराजे दी मर्जी आए ओह किसी भी थां पर आप जी नूं दर्शन भेट करे। सेवा सिमरन ते चलन दी मानता ए मुढले गुण सन जो आप जी ने बख्शिश वजों ही लोकां नूं दित्ते होए सन। इस दा फल ए सी कि हर शहर अंदर की गृहस्थी ते की साधु हर नदी किनारे हर वड्डे पवित्र तलाओ ते कंडे पर सुबह चादरा दियां गलतियां पाके चोकड़ा मारी सत शब्द दी लिव अंदर आनंद माणदे दिसदे सन, जिवें मान सरोवर पर हंस शोभा देंदे हन। जिथे जिथे आप जी दा असर सी उथे उथे हरी कीर्तन ते हरी नाम दी चर्चा फिर कथा विचार दा प्रवाह चलदा सी। आप जी ने अपने टब्बर तो हंकार निवारण करन हित अपने सपुत्र बाबा बिक्रम सिंह जी नू नौरंगाबाद बाबा बीर सिंह जी पास भेजा कि ओ उथे जाके अमृत दी दात प्राप्त करन। इस तरह जात कुल दा अभिमान भी मिटदा सी ते आप जी दी सिक्खी अंदर अघा श्रद्धा ते प्यार दा पता भी लगदा है। आप जी दी आयु विच ही आप जी दे प्रचार सेंटर सारे पंजाब विच खुल गए सन। इन्हां अस्थाना नू लोक दमदमा साहिब बाबा साहिब सिंह जी कहंदे सन। इन्हां गुरुद्वारा राही आप जी ने लोकां नू सारी आयु सत दा मार्ग प्रचार दे होए आखरी स्वास त्यागे ते सत स्वरूप अंदर एकमिक हो गए। बाबा साहिब सिंह जी नू एक तरह नाल 18वीं सदी विच पंजाब दा राष्ट्रपिता कहा जाए तद एक किसी भी तरह गलत नहीं हो सकदा। आप हर ओ टंग कर्तव्य ते कोशिश करन तो कदे पिछे नहीं हटदे सन, जिस करके पंजाब अंदर एक महान शक्तिशाली ते अहल राज स्थापन कीता जावे, जिस वल कोई भी गैर अख उठा के न तक सके ते उस दी छां हेठा पंजाब दा हर वसनीक सुखी प्रफुल्लत होके ते पूर्ण तौर पर इस नू अपना राज कह सके।